جن تجی ہر شوق ایک سار تین سنتن کر بندنا کرہوں کتھا اچار
واہِ گرو جی کا خالصہ
واہِ گرو جی کی فتح
ست سنگت لگ رہی ہے مادو جیسے مدپ مکھیرا اے مایا دے مالک اکال پرکھ واہگرو جی تسی ساڈے تے کرپا کرو تے اسی آپ جی دی ست سنگت وچ سدا ہی جڑ کے بیٹھ دے رہیے کس طریقے نال جیسے مدپ مکھیرا جویں شہد پیدا کرن والیاں مکھیاں شہد دے بھرے ہوئے چھتے دے نال جڑیاں رہندیاں اس طریقے دے نال اسی وی تواڈے پاک پتر شبد دا رس مانن واسطے تواڈے چرناں وچ جڑے رہیے شہد دیاں مکھیاں جدوں چھتے وچوں شہد کھا لیندیاں ادوں اڑ جاندیاں کسے تھان جا کے ہور چھتا بنا کچھ شہد پیدا کر دیاں پھر انہوں کھان دیاں مہاراج کرپا کرو سانو بھی جگتی دے دیو جنی دیر تک اسی تواڈے ایتھے چرنا وچ بیٹھے ہیں شبد دا نام باانی دا رس لئیے تے جدو اسی آپو اپنے نگرہاں نوں چلے جائیے اوتھے بھی ادم پرالا کریے ترمسالا بنی ہے تے ٹھیک ہے نہیں تے بنائیے شہد دیاں مکھیاں وانگ پھر او دے وچ کوئی سادے ہوئے جیون والا رب دا پیارا پرچارک کوئی راگی کوئی ٹاڈی کوئی گرو کا وزیر جڑا سانو شبد دے امولک ورثے تو جانو کرا سکے پھر اسی انہاں مکھیاں وانگو پھر اپنا اے خوراک تیار کریے اے تسی کرپا کرو گے تاں سب کچھ ہوئے گا تن تن صاحب شری گرو تیگ بہادر صاحب مہاراج دے چرن شو پراپ ستھان تے جڑ بیٹھیاں گریاں گرو کیاں پیاریاں سنگتاں پنچمی دے شبھ دہاڑے نوں مکھ رکھدے امرت ویلے تو لے کے اس ویلے تک جنہاں جنہاں گرسکھاں نے حاضریاں بھریاں نے ست گرو تیگ بہادر صاحب مہاراج کرپا کرن انہاں نوں اپنے دروں کرو نام دیاں داتاں دے کے نہال کرن ਆਪੋ ਆਪਣੀ ਮਨ ਬਿਰਤੀ ਨੂੰ ਕੱਲ੍ਹ ਵਾਲੀ ਇਤਿਹਾਸ ਦੀ ਲੜੀ ਨਾਲ ਜੋੜਨਾ ਕਰੋ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭੂਟਾਨ ਦੇਸ਼ ਤੋਂ ਅੱਗੇ ਇੱਕ ਹੋਰ ਨਗਰ ਗਏ ਇਸ ਇਲਾਕੇ ਵਿੱਚ ਨਾ ਅਗਨੀ ਪੈਦਾ ਹੈ ਨਾ ਅੰਨ ਪੈਦਾ ਹੁੰਦਾ ਸਤਿਗੁਰਾਂ ਨੇ ਬਾਰ ਬਾਰ ਜਾ ਕੇ ਆਪਣਾ ਪੜਾਅ ਕੀਤਾ ਉੱਥੇ ਇੱਕ ਆਜੜੀ ਆਇਆ ਭੇਡਾਂ ਚਾਰਦਾ ਉਹਨੇ ਸਤਿਗੁਰਾਂ ਨੂੰ ਆ ਕੇ ਆਪਣੇ ਵੱਲੋਂ ਮਾਸ ਖਾਣ ਦੀ ਪੇਸ਼ਕਸ਼ ਕੀਤੀ ਇੱਥੋਂ ਦੇ ਲੋਕ ਮਾਸ ਖਾ ਕੇ ਗੁਜ਼ਾਰਾ ਕਰਦੇ ਆ ਸਤਿਗੁਰਾਂ ਨੇ ਆਖਿਆ ਜੇ ਤੂੰ ਮਾਸ ਖਵਾਉਣਾ ਚਾਹੁੰਦਾ ਤਾਂ ਫਿਰ ਆਪਣਾ ਜਿਹੜਾ ਭੇਡ ਜਾਂ ਭੇਡ ਦਾ ਲੇਲਾ ਮਾਰ ਕੇ ਲੈ ਆ ਉਹਨੇ ਦੁੰਬਾ ਮਾਰ ਕੇ ਲਿਆਂਦਾ ਸਤਿਗੁਰਾਂ ਨੂੰ ਜੀਵਤ ਕਰ ਦਿੱਤਾ ਫਿਰ ਸਤਿਗੁਰਾਂ ਨੇ ਆਖਿਆ ਜੇ ਕੋਈ ਤੇਰੇ ਨਗਰ ਵਿੱਚ ਸ਼ਾਹੂਕਾਰ ਹੈ ਤਾਂ ਬੁਲਾ ਲਿਆ ਸ਼ਾਹੂਕਾਰ ਨੂੰ ਬੁਲਾ ਕੇ ਲਿਆਇਆ ਉਹ ਵੀ ਸਤਿਗੁਰਾਂ ਦੇ ਚਰਨਾਂ ਦਾ ਭਵਰਾ ਬਣਿਆ ਸਤਿਗੁਰਾਂ ਨੇ ਸਤ ਸੰਗਤ ਕਰਨ ਦੀ ਨਾਮ ਦਾਨ ਦ੍ਰਿੜ ਕਰਾ ਕੇ ਜੁਗਤੀ ਦੱਸੀ ਹੈ ਫਿਰ ਸਤਿਗੁਰਾਂ ਨੇ ਇਹਨਾਂ ਇੱਥੋਂ ਦੇ ਵਸਿੰਦਿਆਂ ਨੂੰ ਅੱਗ ਅਤੇ ਅੰਨ ਦੀ ਜਿਹੜੀ ਦਾਤ ਉਹ ਪ੍ਰਾਪਤ ਕਰਵਾ ਦਿੱਤੀ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਆਪਣਾ ਸੰਸਾਰ 'ਤੇ ਮਿਸ਼ਨ ਲੈ ਕੇ ਆਏ ਸਨ ਉਹਦੀ ਨੀਂਹ ਰੱਖ ਰਹੇ ਇੱਥੋਂ ਦੇ ਲੋਕ ਮਾਸ ਖਾ ਕੇ ਗੁਜ਼ਾਰਾ ਕਰਦੇ ਹਨ ਸਤਿਗੁਰਾਂ ਨੇ ਦ੍ਰਿੜ ਕਰਾਉਣਾ ਕੀਤਾ ਕਿ ਜਿਹੜੇ ਜੀਵ ਅਕਾਲ ਪੁਰਖ ਵਾਹਿਗੁਰੂ ਨੇ ਮਾਸਾਹਾਰੀ ਬਣਾਏ ਆ ਉਹ ਤਾਂ ਮਾਸ ਖਾਣ ਸਾਕਾਹਾਰੀਆਂ ਵਾ ਤੇ ਅੰਨ ਪਾਣੀ ਬਣਿਆ ਸਾਢੇ ਤ੍ਰੈਵਣ ਦੇਹਰੀ ਚੱਲੈ ਪਾਣੀ ਅੰਨ ਦੂਜਾ ਨੰਬਰ ਸਤਿਗੁਰਾਂ ਨੇ ਇੱਥੋਂ ਦੇ ਜੀਵਾਂ ਨੂੰ ਦਇਆ ਸਿਖਾ ਲਈ ਹੈ ਜਿਹੜਾ ਦੁੰਬਾ ਮਰਿਆ ਹੋਇਆ ਸਤਿਗੁਰਾਂ ਨੇ ਜੀਵਤ ਕੀਤਾ ਤੀਜਾ ਨੰਬਰ ਸਤਿਗੁਰਾਂ ਨੇ ਆਪਣੇ ਨਜ਼ਰ ਦੇ ਨਾਲ ਆਪਣੀ ਦਿਵ ਦ੍ਰਿਸ਼ਟੀ ਨਾਲ ਇੱਕ ਸੇਰ ਗੋ ਧੂਮ ਕਹੀਏ ਅੰਨ ਦੀ ਪ੍ਰਾਪਤੀ ਕਰਵਾਈ ਹੈ ਅਤੇ ਇਹਨਾਂ ਨੂੰ ਅੰਨ ਜਿਹੜੀ ਕਣਕ ਬੀਜ ਕੇ ਦਿੱਤੀ ਹੈ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਸਿੱਖਾਂ ਨੂੰ ਕਿਰਤੀ ਸਿੱਖ ਬਣਾਉਣਾ ਚਾਹੁੰਦੇ ਔਰ ਇਹਨਾਂ ਨੂੰ ਕਿਰਤ ਕਰਨ ਵਾਸਤੇ ਸਤਿਗੁਰਾਂ ਨੇ ਤਿੰਨ ਚਿਣੀਆਂ ਮੁੱਢਲੀਆਂ ਸਤਿਗੁਰਾਂ ਨੇ ਜੁਗਤੀਆਂ ਦਸਾਈਆਂ। ਉਸ ਤੋਂ ਬਾਅਦ ਸਤਿਗੁਰੂ ਅਚਨ ਚੇਤ ਉਸ ਨਗਰੋਂ ਚਲੇ ਗਏ ਨੇ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ। ਸਾਰੀਆਂ ਸੰਗਤਾਂ ਨੇ ਪਿੱਛੋਂ ਧਿਆਨ ਜੋੜ ਕੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕੀਤੀਆਂ ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੋਂ ਸਾਰੀਆਂ ਸੰਗਤਾਂ ਤੋਂ ਵਿਦਾਇਗੀ ਲੈ ਕੇ ਅੱਗੇ ਸਤਿਗੁਰੂ ਜਿਨ੍ਹਾਂ ਦੇਸ਼ਾਂ ਵਿੱਚ ਗਮਨ ਕਰ ਰਹੇ ਨੇ ਆਓ ਉਹਨਾਂ ਦੀ ਵਿਚਾਰ ਕਥਨ ਕਰਕੇ ਸਰਵਣ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਤਿਹਾਸ ਦੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਭ ਸੰਗਤਾਂ ਇੱਕ ਵਾਰ ਪ੍ਰੇਮ ਭਾਵਨਾ ਨਾਲ ਆਖੋ ਸਤਨਾਮ
ਗੁਰੂ ਸਾਹਿਬ ਜੀਓ। ਦੁਵੇਰਾ ਹੰਤਾ ਮਮਤਾ ਜਿਨਤ ਜੀ ਹਰ ਕਿਸ਼ੋਗ ਇੱਕ ਸਾਰ।
ਜਿਹੜੇ ਜਿਹੜੇ ਜੀਵ ਸੰਸਾਰ ਤੇ ਆਏ ਆ ਉਹਨਾਂ ਕੋਲ ਦੋ ਚੀਜ਼ਾਂ ਬਰਕਰਾਰ ਮਿਲੀਆਂ ਨੇ, ਇੱਕ ਮੈਂ ਤੇ ਇੱਕ ਮੇਰੀ। ਤੇ ਨਾਲ ਦੀ ਨਾਲ ਮਨੁੱਖ ਨੂੰ ਦੋ ਚੀਜ਼ਾਂ ਦੇ ਵਿੱਚ ਮਨੁੱਖ ਹੋਰ ਲੁਭਾਏ ਮਾਣ ਹੋਇਆ। ਹਰਖ ਨਾ ਏ, ਮਾਲਵੇ ਦੀ ਸ਼ੁੱਧ ਬੋਲੀ ਆਪਾਂ ਕਹਿ ਦਿੰਦੇ ਹਾਂ ਮੇਰਾ ਹਰਖ ਬੜਾ ਮਾੜਾ ਏ। ਪੰਜਾਬੀ ਤੇ ਹਰਖ ਦਾ ਅਰਥ ਗੁੱਸਾ ਕਰਾਂਗੇ ਨਾ, ਪਰ ਗੁਰਬਾਣੀ ਦੇ ਅੰਦਰ ਜਿਹੜਾ ਹਰਖ ਸ਼ਬਦ ਆਇਆ ਇਹਦਾ ਅਰਥ ਹੈ ਖੁਸ਼ੀ। ਜਦੋਂ ਮਨੁੱਖ ਨੂੰ ਖੁਸ਼ੀ ਮਿਲਦੀ ਹੈ ਤੇ ਮਨੁੱਖ ਉੱਚੀਆਂ ਬਾਹਾਂ ਕਰਕੇ ਭੰਗੜੇ ਪਾਉਂਦਾ, ਖੁਸ਼ੀ ਦਾ ਇਜ਼ਹਾਰ ਕਰਦਾ। ਤੇ ਜਦੋਂ ਕਿਤੇ ਗਮੀ ਆ ਜਾਂਦੀ ਹੈ ਫਿਰ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਰੋਣ ਲੱਗ ਪੈਂਦਾ ਵਿਚਾਰਾ। ਪਰ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਜੀਵਾਂ ਨੇ ਆਪਣੇ ਮਨ ਵਿੱਚੋਂ ਮੈਂ ਤੇ ਮੇਰੀ ਦਾ ਨਾਸ਼ ਕਰ ਦਿੱਤਾ, ਖੁਸ਼ੀ ਤੇ ਗਮੀ ਨੂੰ ਇੱਕੋ ਜਿਹਾ ਕਰਕੇ ਜਾਣਿਆ ਹੈ।
ਤਿੰਨ ਸੰਤਨ ਕਰ ਬੰਦਨਾ ਕਰੋ ਕਥਾ ਉਚਾਰ।
ਜਿਹੜੇ ਗੁਰੂ ਕੇ ਸਿੱਖਾਂ ਵਿੱਚ ਚਾਰ ਚੀਜ਼ਾਂ, ਨਾ ਮੈਂ ਆ ਨਾ ਮੇਰੀ, ਖੁਸ਼ੀ ਦੇ ਸਮੇਂ ਉਹ ਖੁਸ਼ ਨਹੀਂ ਹੁੰਦੇ, ਗਮੀ ਦੇ ਸਮੇਂ ਉਹ ਰੋਂਦੇ ਨਹੀਂ, ਜਿਨ੍ਹਾਂ ਕੋਲ ਚਾਰ ਚੀਜ਼ਾਂ ਦੀ ਦਾਤ ਹੈ ਨਾ ਉਹਨਾਂ ਨੂੰ ਭਾਈ ਸੰਤੋਖ ਜੀ ਨੇ ਸੰਤ ਮੰਨਿਆ। ਤਿੰਨ ਸੰਤਨ ਕੋ ਬੰਦਨਾ, ਉਹਨਾਂ ਰੱਬ ਦੇ ਪਿਆਰਿਆਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਮੇਰੀ ਨਮਸਕਾਰ ਹੈ। ਤੇ ਫਿਰ ਮੈਂ ਹੁਣ ਗੁਰੂ ਨਾਨਕ ਦੇਵ ਮਹਾਰਾਜ ਦਾ ਅਗਲਾ ਪ੍ਰਸੰਗ ਆ ਉਹ ਕਥਨ ਕਰਕੇ ਸਰਵਣ ਕਰਵਾ ਰਿਹਾ ਹਾਂ।
ਚੌਪਈ ਸੁਣ ਸ਼੍ਰੀ ਅੰਗਦ ਜਨ ਮਨ ਰੰਜਨ।
ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਤੁਸੀਂ ਆਪਣੇ ਜਨਾਂ ਦਾ, ਸੇਵਕਾਂ ਦਾ ਮਨ ਪ੍ਰਸੰਨ ਕਰਨ ਵਾਲੇ ਹੋ, ਤੇ ਹੁਣ ਸਾਡੀ ਦਾਸਰਿਆਂ ਦੀ ਬੇਨਤੀ ਸੁਣੋ। ਇਹ ਜਿਹੜੀ ਬੇਨਤੀ ਨੂੰ ਸੁਣਨਾ ਕਰੋ।
ਗਮਨੇ ਗੁਰੂ ਦੀਨ ਦੁੱਖ ਭੰਜਨ।
ਦੀਨ ਕਹੀਏ ਗਰੀਬਾਂ ਦਾ ਦੁੱਖ ਨਾਸ਼ ਕਰਨ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਣ ਕਿੱਧਰ ਨੂੰ ਚਾਲਾ ਮਾਰਿਆ ਹੈ।
ਜਾਏ ਪਹਾੜਨ ਕਰਤੇ ਸੈਲਾ।
ਗੁਰੂ ਨਾਨਕ ਦੇਵ ਮਹਾਰਾਜ ਜੀ ਭੂਟਾਨ ਦੇਸ਼ ਤੋਂ ਅਗਾਂਹ ਜਿਹੜਾ ਪਹਾੜੀ ਇਲਾਕਾ ਹੈ ਨਾ, ਪਹਾੜਾਂ ਦੇ ਵਿੱਚ ਸੈਲ ਕਰਦੇ ਜਾ ਰਹੇ ਨੇ।
ਚਲ ਹੈ ਸੁਗਮ ਅਗਮ ਜੋ ਗੈਲਾ।
ਤੇ ਪਹਾੜੀ ਇਲਾਕੇ ਦਾ ਹਿਸਾਬ ਕਿਤਾਬ ਐਸਾ ਹੁੰਦਾ ਹੈ, ਕਿਤੇ ਚੜ੍ਹਾਈ ਆ ਜਾਂਦੀ ਹੈ, ਕਿਤੇ ਉਤਰਾਈ ਆ ਜਾਂਦੀ ਹੈ, ਕਿਤੇ ਪੱਗ ਡੰਡੀ ਜਿਹੜੀ ਉਹ ਸੌਖੀ ਹੁੰਦੀ ਹੈ, ਸਾਫ਼ ਹੁੰਦੀ ਹੈ, ਕਿਤੇ ਪੱਗ ਡੰਡੀ ਜਿਹੜੀ ਔਖੀ ਹੁੰਦੀ ਹੈ, ਰਾਹ ਟੁੱਟਿਆ ਹੁੰਦਾ। ਜਿਹੜੀਆਂ ਜਿਹੜੀਆਂ ਸੰਗਤਾਂ ਹੇਮਕੁੰਡ ਸਾਹਿਬ ਦੀ ਯਾਤਰਾ 'ਤੇ ਜਾਂਦੀਆਂ ਉਹਨਾਂ ਨੂੰ ਪਤਾ ਹੈ, ਚੜ੍ਹਾਈ ਕਰਨ ਵੇਲੇ ਸਰੀਰ ਦਾ ਬਲ ਜਿਹੜਾ ਕਿਸੇ ਹੋਰ ਤਰੀਕੇ ਨਾਲ ਲੱਗਦਾ, ਆਉਣ ਲੱਗਿਆਂ ਸਰੀਰ ਨੂੰ ਥੰਮ ਕੇ ਥੱਲੇ ਲੈ ਕੇ ਆਉਣਾ ਪੈਂਦਾ, ਉਦੋਂ ਸਰੀਰ ਨੂੰ ਕਸ਼ਟ ਕੁਝ ਹੋਰ ਸਹਿਣਾ ਪੈਂਦਾ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਭਲੇ ਵਾਸਤੇ ਉੱਚੀਆਂ ਨੀਵੀਆਂ ਪਹਾੜੀਆਂ ਜਿਹੜੀਆਂ ਪੱਗ ਡੰਡੀਆਂ ਬਣੀਆਂ ਨੇ, ਰਾਹ ਬਣੇ ਨੇ, ਉਹਨਾਂ ਦੀ ਸੈਰ ਕਰਦੇ ਕਰਦੇ ਸਤਿਗੁਰੂ ਅੱਗੇ ਨੂੰ ਵੱਧ ਰਹੇ ਹਨ।
ਜੋ ਕਸ਼ਮੀਰ ਕਹਾਵਤ ਦੇਸ਼ਾ ਤਾਂ ਜਾਏ ਪਹੁੰਚੇ ਜਗਤੇ ਸ਼ਾਹ।
ਹਿੰਦੁਸਤਾਨ ਦੇ ਅੰਦਰ ਪਹਾੜੀ ਏਰੀਏ ਦੇ ਅੰਦਰ ਜਿਹੜਾ ਕਸ਼ਮੀਰ ਦੇਸ਼ ਕੋ ਆਉਂਦਾ ਹੈ, ਇਸ ਕਸ਼ਮੀਰ ਦੇਸ਼ ਦੀ ਧਰਤੀ ਉੱਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੇ ਸੰਸਾਰ ਦੇ ਈਸ਼ਵਰ ਆਪਣੇ ਮੁਬਾਰਕ ਕਦਮ ਜਿਹੜੇ ਨੇ ਉਹ ਰੱਖ ਰਹੇ ਹਨ।
ਇੱਕ ਪਹਾੜ ਇੱਕ ਪੁਰੀ ਸਮੀਪਾ,
ਸਤਿਗੁਰਾਂ ਨੇ ਇੱਕ ਨਗਰ ਵੇਖਿਆ, ਨਗਰ ਦੇ ਨੇੜੇ ਇੱਕ ਪਹਾੜੀ, ਉਸ ਪਹਾੜੀ ਦੇ ਕੋਲ ਸਤਿਗੁਰੂ ਆ ਖੜੇ ਹਨ।
ਬੈਠ ਗਏ ਬੇਦੀ ਕੁਲ ਦੀਪਾ,
ਬੇਦੀ ਕੁਲ ਦੇ ਅੰਸ਼ ਅਵਤੰਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਆਪਣਾ ਪੜਾਅ ਕਰ ਲਿਆ ਹੈ।
ਦੁਆਦਸ਼ ਬਾਸਰ ਤਾਂ ਬਿਤਾਏ,
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਦੁਆ ਦਸ, ਦੁਆ ਨਾ ਦੋ ਦਾ ਦਸ ਕਹੀਏ, ਦਸ ਦਾ ਦਸ ਤੇ ਦੋ ਬਾਰਾਂ, ਬਾਰਾਂ ਬਾਸਰ ਨਾਏ ਦਿਨ ਦਾ, ਬਾਰਾਂ ਦਿਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਨਗਰ ਦੇ ਨੇੜੇ ਜਿਹੜੀ ਪਹਾੜੀ ਹੈ ਉਸ ਪਹਾੜੀ ਦੇ ਕੋਲ ਸਤਿਗੁਰੂ ਆਪਣੇ ਸਿੱਖਾਂ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਬਹਿ ਕੇ ਬਾਰਾਂ ਦਿਨ ਗੁਜ਼ਾਰਾ ਕੀਤਾ ਹੈ।
ਤੂ ਨਾ ਆਇਓ ਨਾ ਕਿਨੂੰ ਬੁਲਾਏ,
ਹੁਣ ਗੁਰੂ ਸਾਹਿਬ ਇੱਥੇ ਬੈਠੇ ਆ, ਨਾ ਤੇ ਕੋਈ ਉਥੋਂ ਦੇ ਬਸਿੰਦਿਆਂ ਦੇ ਵਿੱਚੋਂ ਇੱਧਰ ਨੂੰ ਆ ਕੇ ਸਤਿਗੁਰਾਂ ਨੂੰ ਮਿਲਿਆ ਤੇ ਨਾ ਹੀ ਕਿਸੇ ਨੇ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਇਹ ਪੁੱਛਿਆ, ਸਾਈਂ ਜੀ ਆਏ ਕਿੱਥੋਂ, ਉਹ ਕੁਝ ਛਕਣਾ ਹੈ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਨੇ ਆ ਕੇ ਕੁਝ ਨਾ ਕੋਈ ਮਿਲਿਆ ਤੇ ਨਾ ਕਿਸੇ ਨੇ ਦੁੱਖ ਸੁੱਖ ਪੁੱਛਿਆ ਹੈ।
ਤ੍ਰਯੋਦ ਸਮੇਂ ਦਿਨ ਜਬ ਉਜੀਆਰਾ,
ਹੁਣ ਜਦੋਂ ਤੇਰਵਾਂ ਬਾਰਾਂ ਦਿਨ ਸਮਾਪਤ ਹੋ ਗਏ ਨੇ, ਰਾਤ ਲੰਘੀ, ਤੇਰਵਾਂ ਦਿਨ ਸੂਰਜ ਚੜਿਆ ਭਾਵ ਚਾਰ ਛਪੇਰੇ ਜਦੋਂ ਰੋਸ਼ਨੀ ਹੋਈ ਹੈ,
ਤਬ ਇੱਕ ਆਇਓ ਦੁੰਬਨ ਚਾਰਾ,
ਤਾਂ ਇਸ ਏਰੀਏ ਦੇ ਵਿੱਚ ਇੱਕ ਅਯਾਲੀ ਕਹੀਏ ਅਜਾੜੀ ਆਇਆ ਆਪਣੀਆਂ ਭੇਡਾਂ ਤੇ ਭੇਡਾਂ ਦੇ ਬੱਚੇ ਲੇਲਿਆਂ ਨੂੰ ਚਾਰਨ ਵਾਸਤੇ।
ਹਮਕੋ ਬੈਠੇ ਪਿਕ ਬਿਸਮਾਨਿਓ,
ਸਤਿਗੁਰਾਂ ਨੂੰ ਵੇਖ ਕੇ ਉਹਦੇ ਮਨ ਦੇ ਅੰਦਰ ਬੜੀ ਵਿਸਮਾਤਾ ਹੋਈ, ਹੈਰਾਨ ਰਹਿ ਗਿਆ ਵੇਖ ਕੇ, ਸਤਿਗੁਰਾਂ ਨੂੰ ਵੇਖ ਕੇ ਉਹ ਥੋੜਾ ਜਿਹਾ ਹੈਰਾਨ ਹੋਇਆ ਹੈ।
ਬੋਰੋ ਮੁਖ ਦੁਰ ਬਚਨ ਬਖਾਨਿਓ,
ਪਰ ਇਸ ਮਨੁੱਖ ਦੀ ਕੋਈ ਮਾੜੇ ਕਰਮਾਂ ਦੀ ਅਧੋ ਗਤੀ ਕਹਿ ਲਈ, ਇਹਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੁਰਬਚਨ ਫਿੱਕੇ ਬੋਲ ਬੋਲਣੇ ਆਰੰਭ ਕਰ ਦਿੱਤੇ ਹਨ।
ਕੋ ਤੁਮ ਬੈਠੇ ਬੀਜ ਉਜਾੜਾ,
ਤੇ ਬੜੇ ਰੋਹਬ ਨਾਲ ਬੋਲਿਆ, ਤੁਸੀਂ ਕੌਣ, ਇੱਥੇ ਜੰਗਲ ਬੀਆ ਬਾਣ ਚੋ ਉਜਾੜ ਚ ਆ ਕੇ ਡੇਰਾ ਲਾਇਆ ਏ। ਸਤਿਗੁਰਾਂ ਨੂੰ ਵੱਖਰੇ ਤਰੀਕੇ ਨਾਲ ਫਿੱਕੇ ਬੋਲ ਬੋਲ ਕੇ ਇਸ ਤਰ੍ਹਾਂ ਆਖਣ ਲੱਗਾ ਹੈ।
ਆਹੋ ਚੋਰ ਕਹਿ ਦੋ ਬਟ ਪਾਰਾ,
ਕਹਿਣ ਲੱਗਾ ਦੱਸੋ ਤੁਸੀਂ ਚੋਰ ਹੋ ਕਿ ਆਉਣ ਜਾਣ ਵਾਲੇ ਲੋਕਾਂ ਦੇ ਰਾਹ ਤੇ ਉਹਨਾਂ ਦੇ ਗਲ ਵੱਢਣ ਵਾਲੇ ਬਟਵਾਰੇ ਹੋ।
ਕੇ ਕੋ ਤਕੋ ਮਾਲ ਲੈ ਜਾਂਦੇ,
ਹੁਣ ਇਹ ਦੱਸੋ ਵੀ ਤੁਸਾਂ ਕਿਸ ਬੰਦੇ ਤੋਂ ਮਾਲ ਖੋਹ ਕੇ ਲੈ ਕੇ ਜਾਣ ਦੀ ਮਨ ਵਿੱਚ ਤਿਆਰੀ ਕੀਤੀ ਹੈ, ਯੋਜਨਾ ਬਣਾਈ ਬੈਠੇ ਹੋ।
ਪ੍ਰਗਟ ਹੋਣ ਤੇ ਆਨ ਦੁਰਾਨੇ,
ਨਾਲੇ ਲੁਕ ਕੇ ਬੈਠੇ ਹੋ, ਕਿਤੇ ਕੋਈ ਸਾਨੂੰ ਵੇਖ ਨਾ ਲਵੇ ਵੀ ਚੋਰ ਬੈਠੇ ਨੇ, ਆਪਣੇ ਆਪ ਨੂੰ ਪ੍ਰਗਟ ਹੋਣ ਤੋਂ ਡਰਦੇ ਹੋ।
ਜੇ ਤੁਮ ਹੁਤੇ ਫਕੀਰ ਹੈ ਸਾਚੀ,
ਜੇ ਕਿਤੇ ਹੁਣ ਤੁਸਾਂ ਲਿਬਾਸ ਤੇ ਫਕੀਰਾਂ ਵਾਲਾ ਪਾਇਆ, ਜੇ ਤੁਸੀਂ ਸੱਚੇ ਫਕੀਰ ਹੁੰਦੇ ਤਾਂ
ਪੁਰਤੇ ਭਿਖਿਆ ਕਰਤੇ ਜਾਚੀ,
ਤਾਂ ਤੁਸਾਂ ਪਿੰਡ ਇਸ ਨਗਰ ਤੋਂ ਦੂਰ ਨਹੀਂ ਸੀ ਬਹਿਣਾ, ਗ੍ਰਿਸ਼ਤੀਆਂ ਦੇ ਘਰ ਵਿੱਚ ਜਾ ਕੇ ਫਕੀਰਾਂ ਵਾਂਗੂ ਆਪਣੇ ਪੇਟ ਦੀ ਅੱਗ ਨੂੰ ਠੰਡਿਆਂ ਕਰਨ ਲਈ ਭੋਜਨ ਮੰਗਣਾ ਸੀ।
ਇੱਕ ਫਕੀਰ ਧਰਿਓ ਤਨ ਮਾਹੀ,
ਕਹਿਣ ਲੱਗੇ ਆਪਣੇ ਸਰੀਰ ਦੇ ਉੱਤੇ ਜਿਹੜਾ ਭੇਸ ਹੈ ਤੇ ਫਕੀਰਾਂ ਵਾਲਾ ਬਣਾ ਕੇ ਬੈਠੇ ਹੋ।
ਸਾਚੇ ਤੁਮ ਫਕੀਰ ਹੋ ਨਾਈ,
ਪਰ ਮੈਨੂੰ ਇਸ ਤਰ੍ਹਾਂ ਲੱਗਦਾ ਤੁਸੀਂ ਫਕੀਰ ਨਹੀਂ, ਤੁਸੀਂ ਤੇ ਕੋਈ ਚੋਰ ਚੱਕੇ ਹੋ, ਪਖੰਡੀ ਲੱਗਦੇ ਹੋ।
ਸੁਣ ਕੇ ਬਿਗਸੇ ਮੰਦ ਕਿਰਪਾਲਾ,
ਇਸ ਆਜੜੀ ਦੇ ਮੰਦੇ ਬੋਲ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਮੇਹਰ ਦੇ ਘਰ ਵਿੱਚ ਆ ਕੇ ਆਪਣੀ ਚੁੱਪ ਤੋੜਦੇ ਹਨ।
ਕਿਉਂ ਤੁਮ ਚਿੰਤਾ ਬੜੀ ਵਿਸਾਲਾ,
ਮਹਾਰਾਜ ਕਹਿਣ ਲੱਗੇ ਵੀ ਬੈਠੇ ਤੇ ਅਸੀਂ ਇੱਥੇ ਹਾਂ ਪਿਛਲੇ ਬਾਰਾਂ ਦਿਨਾਂ ਤੋਂ, ਪ੍ਰਸ਼ਾਦ ਪਾਣੀ ਸਾਨੂੰ ਕਿਸੇ ਆ ਕੇ ਨਹੀਂ ਪੁੱਛਿਆ, ਤੈਨੂੰ ਸਾਡੀ ਇਸ ਗੱਲ ਦੀ ਕਿਉਂ ਚਿੰਤਾ ਹੋਣ ਲੱਗੀ, ਤੂੰ ਏਡਾ ਮਨ ਦੇ ਵਿੱਚ ਗਮ ਕਿਉਂ ਧਾਰਨ ਕੀਤਾ ਹੈ।
ਜੈ ਦੁੰਬੇ ਚਾਰਨ ਕੋ ਛੋਰੇ, ਜਾਏ ਸੰਭਾਰ ਲਿਓ ਤੇ ਠੋਰੇ।
ਗੁਰੂ ਨਾਨਕ ਦੇਵ ਮਹਾਰਾਜ ਜੀ ਅੰਤਰਜਾਮੀ ਗੁਰੂ ਨੇ, ਇਹ ਆਪਣੀਆਂ ਭੇਡਾਂ ਤੇ ਭੇਡਾਂ ਦੇ ਬੱਚੇ ਦੂਰ ਚਰਨੇ ਛੱਡ ਕੇ ਆਇਆ ਸੀ ਤੇ ਸਤਿਗੁਰਾਂ ਨੇ ਤੇ ਭੇਡ ਤੇ ਨਾ ਭੇਡਾਂ ਦੇ ਲੇਲੇ ਵੇਖੇ ਸਨ, ਬੈਠੇ ਇੱਥੇ ਬੈਠਿਆਂ ਹੀ ਕਹਿ ਦਿੱਤਾ ਜਿੱਥੇ ਤੂੰ ਆਪਣੇ ਇੱਜੜ ਨੂੰ ਚਰਨ ਵਾਸਤੇ ਛੱਡ ਕੇ ਆਇਆ ਹੈ,
ਜਾਏ ਸੰਭਾਰ ਲਿਓ ਤੇ ਠੋਰੇ,
ਤੇ ਤੂੰ ਇਸ ਤਰ੍ਹਾਂ ਕਰ ਸਾਡਾ ਫਿਕਰ ਛੱਡ, ਉੱਥੇ ਜਾ ਕੇ ਆਪਣੇ ਇੱਜੜ ਦੀ ਸੰਭਾਲਣਾ ਕਰ।
ਇਹ ਤੇਰੇ ਉਰ ਦਇਆ ਨਾ ਆਈ,
ਤੇਰੇ ਮਨ ਦੇ ਵਿੱਚ ਇਹ ਤੇ ਦਇਆ ਨਹੀਂ ਪੈਦਾ ਹੋਈ।
ਕਰੀਏ ਸੰਤਨ ਸੇਵਾ ਚਾਏ,
ਇਹ ਰੱਬ ਦੇ ਪਿਆਰੇ ਨੇ, ਇਹਨਾਂ ਦੀ ਭਾਵਨਾ ਸਹਿਤ ਕਿਸੇ ਮਰਿਆਦਾ ਮੁਤਾਬਕ ਇਹਨਾਂ ਰੱਬ ਦੇ ਪਿਆਰਿਆਂ ਦੀ ਕੋਈ ਸੇਵਾ ਕਰੀਏ, ਤੇ ਤੇਰੇ ਮਨ ਵਿੱਚ ਦਇਆ ਨਹੀਂ ਆਈ। ਬੋਲ ਬੜੇ ਬੜੇ ਜਿਹੜੇ ਫਿੱਕੇ ਬੋਲ ਬੈਠਾ ਹੈ,
ਗੌਰੋ ਕਹਿਤ ਦੁੱਖ ਕੇ ਬੈਨਾ,
ਮੁੱਖ ਵਿੱਚੋਂ ਜਿਹੜੇ ਦਿਲ ਦਿਖਾਉਣ ਵਾਲੇ ਬਚਨ ਨੇ ਤੂੰ ਆਖਣਾ ਕੀਤੇ ਹਨ।
ਹਿਰਦੇ ਪਰਮੇਸ਼ਰ ਕੋ ਪਹਿਨਾ,
ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਵੇਂ ਤੇਰੇ ਮਨ ਦੇ ਵਿੱਚ ਰੱਬ ਦਾ ਰਤਾ ਭਰ ਵੀ ਭੈ ਨਹੀਂ ਪਿਆ।
ਸੁਣਤ ਆਲ ਗਇਓ ਤੇ ਓਰੇ,
ਇਹ ਬਚਨ ਸੁਣ ਕੇ ਜਿਹੜਾ ਆਜੜੀ ਸੀ ਉਹ ਆਪਣੀਆਂ ਭੇਡਾਂ ਵੇ ਇੱਜੜ ਵੱਲ ਚਲਾ ਗਿਆ ਹੈ।
ਜੇਠਾਂ ਦੁੰਬੇ ਚਰਨੇ ਛੋਰੇ,
ਜਿੱਥੇ ਆਪਣਾ ਦੁੰਬੇ ਚਰਨ ਵਾਸਤੇ ਛੱਡ ਕੇ ਆਇਆ ਸੀ ਹੁਣ ਉੱਥੇ ਜਾ ਕੇ ਖਲੋਤਾ ਹੈ।
ਜਬ ਹੀ ਜਾਏ ਬਿਲੋਕਨ ਕੀਨੇ, ਪਰੇ ਧਰਾ ਪਰ ਪ੍ਰਾਣ ਨਹੀਂ ਨੇ।
ਜਦੋਂ ਇਹਨੇ ਜਾ ਕੇ ਆਪਣੀ ਅੱਖਾਂ ਨਾਲ ਆਪਣੇ ਇੱਜੜ ਨੂੰ ਵੇਖਿਆ ਤੇ ਕੀ ਵੇਖਦਾ ਕਿ ਸਾਰੇ ਇੱਜੜ ਦੀਆਂ ਜਿੰਨੀਆਂ ਭੇਡਾਂ ਸਨ ਉਹਦੇ ਬੱਚੇ ਸਨ ਉਹ ਪ੍ਰਾਣਾਂ ਤੋਂ ਬਿਨਾਂ ਭਾਵ ਮਰੇ ਹੋਏ ਪਏ ਨੇ। ਕਿਸੇ ਦੀ ਧੌਣ ਦੂਜੇ ਤੇ ਪਈ ਹੈ, ਇੱਕ ਦੂਜੇ ਦੇ ਉੱਤੇ ਥੱਲੇ ਇਹ ਜਿਹੜੇ ਭੇਡਾਂ ਦਾ ਇੱਜੜ ਹੈ ਸਾਰੇ ਦਾ ਸਾਰਾ ਧਰਤੀ ਦੀ ਹਿੱਕ ਉੱਤੇ ਵਿਛਿਆ ਪਿਆ ਹੈ।
ਦੇਖਤ ਹੀ ਹਿਰਦੇ ਬਿਸਮਾਨਿਓ,
ਤੇ ਮਰੀਆਂ ਹੋਈਆਂ ਭੇਡਾਂ ਨੂੰ ਵੇਖ ਕੇ ਦੇ ਮਨ ਦੇ ਅੰਦਰ ਬਹੁਤ ਸਾਰੀ ਹੈਰਾਨਗੀ ਪੈਦਾ ਹੋਈ ਹੈ।
ਅਚਰਜ ਕੁਛ ਜਾਏ ਨਾ ਜਾਣਿਓ,
ਹੁਣ ਜਿਹੜੀ ਇਹਨੇ ਘਟਨਾ ਵੇਖੀ ਇਹਦੇ ਬਾਰੇ ਵਿਚਾਰਾ ਕੁਝ ਜਾਣਦਾ ਨਹੀਂ, ਇਹ ਬਿਲਕੁਲ ਹੈਰਾਨ ਪਰੇਸ਼ਾਨ ਰਹਿ ਗਿਆ ਹੈ।
ਜੇ ਦੁੰਬਨ ਕੇ ਖਾਵੰਦ ਐਹੋ, 300 ਜਾਏ ਬੈਨ ਕੋ ਕਹਿਓ।
ਕਹਿਣ ਲੱਗਾ ਹੁਣ ਜਿਹੜੀਆਂ ਇਹ ਭੇਡਾਂ ਸਨ ਮੇਰੀਆਂ ਤੇ ਹੈ ਨਹੀਂ ਸਨ, ਮੈਂ ਤੇ ਕਾਜੜੀ ਆ ਨੌਕਰ ਆ, ਜੇ ਮੇਰੇ ਮਾਲਕ ਇਹਨਾਂ ਭੇਡਾਂ ਬਾਰੇ ਪੁੱਛਣਗੇ ਮੈਂ ਘਰ ਜਾਵਾਂਗਾ, ਤੇ ਮਰ ਗਈਆਂ ਨੇ ਹੁਣ, ਜਦੋਂ ਘਰ ਜਾਵਾਂਗਾ ਪੁੱਛਣਗੇ ਬਈ ਆਜੜੀ ਆ ਦੱਸ ਸਾਡੇ ਦੁੰਬੇ ਕਿੱਥੇ ਆ, ਤੇ ਉਹ ਆਪਣੇ ਮਾਲਕਾਂ ਨੂੰ ਮੈਂ ਕਿਹੜੇ ਮੂੰਹ ਦੇ ਨਾਲ ਇਹ ਗੱਲ ਕਹਿਣਾ ਕਰਾਂਗਾ ਕਿ ਦੁੰਬੇ ਕਿੱਥੇ ਹਨ।
ਬੰਦ ਲੈ ਮੇਰੋ ਪਰਿਵਾਰਾ,
ਤਾਂ ਉਸ ਮੇਰੇ ਮਾਲਕ ਨੇ ਮੇਰੇ ਤੇ ਸਾਰੇ ਪਰਿਵਾਰ ਨੂੰ ਬੰਨ ਲੈਣਾ, ਬੰਦੀ ਬਣਾ ਲੈਣਾ, ਕਿਉਂਕਿ ਜਿੰਨੀ ਮੇਰੀ ਨੌਕਰੀ ਹੈ ਉਹਦੇ ਨਾਲੋਂ ਤੇ ਕਿਤੇ ਵੱਧ ਮੁੱਲ ਦੀਆਂ ਉਹਦੀਆਂ ਮਾਲਕ ਦੀਆਂ ਭੇਡਾਂ ਨੇ, ਮੇਰੇ ਮਾਲਕ ਨੇ ਮੈਨੂੰ ਤੇ ਕੀ ਛੱਡਣਾ, ਮੇਰੇ ਪਰਿਵਾਰ ਨੂੰ ਵੀ ਨਾਲ ਬੰਦੀ ਬਣਾ ਲੈਣਾ ਹੈ।
ਤਿੰਨ ਤੇ ਕਰੈ ਕੌਣ ਛੁਟਕਾਰਾ,
ਹੁਣ ਮੇਰਾ ਮੇਰੇ ਮਾਲਕ ਤੋਂ ਖਹਿੜਾ ਕੌਣ ਛੁਡਾਵੇਗਾ।
ਮੂਰਖ ਅਦਕ ਬਿਸੂਰਨ ਲਾਗਾ,
ਕਵੀ ਰਾਜ ਭਾਈ ਸੰਤੋਖ ਸਿੰਘ ਨੇ ਇੱਥੇ ਮੂਰਖ ਸ਼ਬਦ ਵਰਤਿਆ, ਧਿਆਨ ਦੇਣਾ ਕਰਨਾ, ਵਿਦਵਾਨ ਸੱਜਣ ਜਿਹੜਾ ਕੋਈ ਵੀ ਵਿਦਵਾਨ ਸੱਜਣ ਆ ਜਦੋਂ ਕੋਈ ਸ਼ਬਦ ਵਰਤਦਾ ਉਹਨੂੰ ਐਨ ਗੌਰ ਨਾਲ ਵਿਚਾਰ ਕੇ ਕਿਸੇ ਸਿਧਾਂਤ ਦੇ ਮੁਤਾਬਕ ਉਸ ਸ਼ਬਦ ਨੂੰ ਵਰਤਦਾ। ਇੱਥੇ ਮੂਰਖ ਸ਼ਬਦ ਜਿਹੜਾ ਵਰਤਿਆ ਨਾ ਇਹ ਗੁਰਬਾਣੀ ਦੀ ਰੋਸ਼ਨੀ ਵਿੱਚ ਵਰਤਿਆ ਗਿਆ। ਰੋਜ਼ ਆਪਾਂ ਬਾਣੀ ਪੜ੍ਹਦੇ ਹਾਂ, ਇਸ ਆਜੜੀ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਫਿੱਕੇ ਬੋਲ ਬੋਲੇ ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਸਲੋਕ ਮਹੱਲਾ ਪਹਿਲਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਵੇ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਫਿੱਕਾ ਮੂਰਖ ਆਖੀਐ, ਲਾਸਟ ਵਾਲੀ ਪੰਕਤੀ ਫਿੱਕਾ ਮੂਰਖ ਆਖੀਐ ਪਹਣਾ ਲਹਿ ਸਜਾਏ। ਫਿੱਕਾ ਬੋਲਣ ਵਾਲੇ ਨੂੰ ਗੁਰਬਾਣੀ ਮੂਰਖ ਆਖਦੀ ਹੈ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਨੇ ਗੁਰਬਾਣੀ ਦੀ ਰੋਸ਼ਨੀ ਅੰਦਰ ਇਹ ਗੁਰੂ ਨਾਨਕ ਦੇਵ ਮਹਾਰਾਜ ਨੂੰ ਫਿੱਕੇ ਬੋਲ ਬੋਲ ਕੇ ਆਇਆ ਤੇ ਭਾਈ ਸਾਹਿਬ ਨੇ ਇਹਨੂੰ ਮੂਰਖ ਆਖਿਆ। ਕਿਹੜਾ ਮੂਰਖ ਆ ਹੁਣ ਆਪਣੇ ਮਨ ਦੇ ਅੰਦਰ ਬਹੁਤ ਸਰਾਂ ਦਾ ਝੂਰਾ ਭਾਵ ਝੁਰਨ ਲੱਗਾ ਮਨ ਨੂੰ ਲਾਣਤਾ ਪਾਉਣ ਲੱਗਾ ਹੈ
ਚਿੰਤਾ ਕਰਤ ਧੀਰ ਔਰ ਭਾਗਾ
ਤੇ ਫਿਰ ਆਪਣੇ ਮਨ ਨੂੰ ਧੀਰਜ ਤੇ ਦਿੰਦਾ ਹੈ ਔਰ ਭਾਗਾ ਔਰ ਨਾ ਹਿਰਦੇ ਦਾ ਹੈ ਪਰ ਜਿਹੜਾ ਮਨ ਹੈ ਉਹ ਵਸ ਵਿੱਚ ਨਹੀਂ ਆਉਂਦਾ ਮਨ ਬਾਹਰ ਮਨ ਜਾਂਦਾ ਖਲੋਂਦਾ ਨਹੀਂ ਮਨ ਵੀ ਹੁਣ ਮੇਰਾ ਬਣੇਗਾ ਕੀ ਮਨ ਨੂੰ ਧੀਰਜ ਦੇਣੀ ਚਾਹੁੰਦਾ ਪਰ ਮਨ ਧੀਰਜ ਵਿੱਚ ਆ ਨਹੀਂ ਰਿਹਾ
ਕਰਤ ਵਿਚਾਰ ਹਿਰਦੈ ਅਸ ਆਈ ਮੈਂ ਸੰਤਨ ਸੋ ਪਰਖ ਅਲਾਏ
ਹੁਣ ਫਿਰ ਗੱਲਾਂ ਕਰਦਿਆਂ ਕਰਦਿਆਂ ਮਨ ਦੇ ਅੰਦਰ ਆਵਾਜ਼ ਆਈ ਮੰਦਰ ਮਨ ਦੇ ਅੰਦਰੋਂ ਖਿਆਲ ਆ ਗਿਆ ਕਿ ਮੈਂ ਰੱਬ ਦੇ ਪਿਆਰਿਆਂ ਨੂੰ ਫਿੱਕੇ ਬੋਲ ਬੋਲ ਕੇ ਆਇਆ ਵਾਂ ਇਹ ਸਾਰਾ ਕੁਝ ਮੇਰੇ ਨਾਲ ਤਾਂ ਹੋਇਆ ਹੈ
ਤੇ ਦੁਖਾਏ ਮੈਂ ਇਹ ਫਲ ਪਾਵਾ
ਹੁਣ ਮੈਂ ਰੱਬ ਦੇ ਪਿਆਰਿਆਂ ਦਾ ਮਨ ਦੁਖਾਇਆ ਚਾਹੀਦੀ ਤੇ ਮੈਨੂੰ ਸੇਵਾ ਕਰਨੀ ਸੀ ਪਰ ਜਦੋਂ ਕੋਲੋਂ ਕੁਝ ਦੇਣ ਜੋਗਾ ਨਹੀਂ ਤੇ ਫਿਰ ਮੈਨੂੰ ਉਹਨਾਂ ਨੂੰ ਫਿੱਕੇ ਬੋਲ ਬੋਲਕਣ ਦਾ ਮਨ ਤੇ ਨਹੀਂ ਸੀ ਦਿਖਾਉਣਾ ਚਾਹੀਦਾ ਜੇ ਹੁਣ ਦਾ ਮਨ ਦੁਖਾਇਆ ਤਾਂ ਇਹ ਮੈਨੂੰ ਫਲ ਪ੍ਰਾਪਤ ਹੋਇਆ ਹੈ
ਕਰ ਨਿਰਣੈ ਐਸੇ ਠਹਿਰਾਵਾ
ਤੇ ਨਾਲ ਦੀ ਨਾਲ ਮਨ ਦੇ ਵਿੱਚ ਨਿਰਣਾ ਕਰਕੇ ਆਪਣੇ ਮਨ ਨੂੰ ਠਹਿਰਾਉਣਾ ਕੀਤਾ ਹੈ
ਤੋਰਨ ਦੋਰ ਜੇ ਬਹੁ ਅਕਲਾਵਾ ਆਏ ਗੁਰੂ ਪਗ ਸੀਸ ਨਿਵਾਵਾ
ਹੁਣ ਵਿਆਕੁਲ ਹੋ ਕੇ ਨਾਲ ਦੀ ਨਾਲ ਵਾਪਸ ਦੌੜਿਆ ਉਸੇ ਪੈਰੀ ਵਾਪਸ ਦੌੜਿਆ ਆਪਣੀਆਂ ਮਰੀਆਂ ਹੋਈਆਂ ਭੇਡਾਂ ਛੱਡ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਆ ਕੇ ਇਹਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਨਮਸਕਾਰ ਕੀਤੀ ਹੈ
ਆਏ ਗੁਰੂ ਪਗ ਸੀਸ ਨਿਵਾਇਆ ਪਰਿਓ ਰਹਿਓ ਨੇ ਉੱਠਤੀ ਉਠਾਇਓ
ਹੁਣ ਜਦੋਂ ਸਤਿਗੁਰਾਂ ਦੇ ਚਰਨਾਂ ਚ ਸੀਸ ਨਵਾਇਆ ਮੱਥਾ ਥੱਲੇ ਰੱਖ ਕੇ ਤੇ ਬਹਿ ਗਿਆ ਜਾਰੋ ਕਤਾਰ ਰੋਣ ਲੱਗ ਪਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਮੋਢਿਆਂ ਤੋਂ ਫੜ ਕੇ ਉੱਪਰ ਉਠਾਉਂਦੇ ਆ ਤੇ ਹੁਣ ਮਹਾਰਾਜ ਉਠਾ ਰਹੇ ਨੇ ਤੇ ਉਠਾਇਆ ਵੀ ਨਹੀਂ ਉੱਠਦਾ
ਤੇ ਬਿਲੋਕ ਗੁਰ ਬੈਨ ਅਲਾਇਓ
ਸਤਿਗੁਰਾਂ ਨੇ ਇਹਨੂੰ ਵੇਖ ਕੇ ਜਦੋਂ ਨਜ਼ਰਾਂ ਨਾਲ ਵੇਖਿਆ ਇਹਨੇ ਵੀ ਸਤਿਗੁਰਾਂ ਨੂੰ ਵੇਖਿਆ ਫਿਰ ਸਤਿਗੁਰ ਬਚਨ ਪੈ ਕਰਦੇ ਹਨ
ਕੋ ਕਾਰਜ ਬਿਗੜਿਓ ਹੈ ਤੇਰੋ
ਸਤਿਗੁਰ ਪੁੱਛਦੇ ਓ ਪਿਆਰ ਵਾਲਿਆ ਤੇਰਾ ਕੀ ਨੁਕਸਾਨ ਹੋ ਗਿਆ ਤੇਰਾ ਕਿਹੜਾ ਕੰਮ ਵਿਗੜ ਗਿਆ ਜਿਹੜਾ ਤੂੰ ਭੁੱਬਾ ਮਾਰ ਮਾਰ ਕੇ ਰੋਣ ਲੱਗਾ ਪਿਆ ਹੈ
ਮੁੜ ਆਇਓ ਭੈ ਕੀਨ ਕਨੇਰੋ
ਤੇ ਤੂੰ ਬੜਾ ਭੈ ਭੀ ਧੋ ਕੇ ਵਾਪਸ ਛੇਤੀ ਛੇਤੀ ਮੁੜ ਕੇ ਵਾਪਸ ਆ ਗਿਆ ਹੈ
ਸੁਣੋ ਸੰਤ ਜੀ ਬਖਾਨੋ ਤੁਮੇ ਅੰਤਰ ਜਾਮੀ ਸਭ ਜਾਨੋ
ਐ ਗੁਰੂ ਨਾਨਕ ਦੇਵ ਮਹਾਰਾਜ ਜੀ ਮੈਂ ਤੁਹਾਨੂੰ ਕੀ ਦੱਸਣ ਜੋਗਾ ਹਾਂ ਤੁਸੀਂ ਅੰਤਰ ਜਾਮੀ ਹੋ ਤੁਸੀਂ ਸਭ ਕੁਝ ਆਪਣੇ ਆਪ ਜਾਣਦੇ ਹੋ
ਤਦ ਤੇ ਆਪਣੇ ਬੂਜਨ ਕੀਨਾ ਅਚਰਜ ਸੁਣੋ ਕਹੋ ਹੈ ਦੀਨਾ
ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਣਾ ਕੀਤਾ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦੁੱਖ ਸੁਣ ਰਹੇ ਹਨ
ਮੈਥੋ ਦੁੰਬਨ ਕੇਰ ਚਰਾਵਾ
ਮੈਂ ਮਹਾਰਾਜ ਜੀ ਜਿਹੜੇ ਦੁੰਬੇ ਚਾਰਨ ਵਾਸਤੇ ਆਇਆ ਸਾਂ
ਤਿਨੈ ਛੋੜ ਤੁਮਰੇ ਡਿੱਗ ਆਵਾ
ਉਹਨਾਂ ਦੁੰਬਿਆਂ ਨੂੰ ਮੈਂ ਚਰਦਿਆਂ ਛੱਡ ਕੇ ਤੇ ਮਹਾਰਾਜ ਤੁਹਾਡੇ ਕੋਲ ਆ ਕੇ ਬਹਿ ਗਿਆ ਸਾਂ
ਜਬ ਮੈਂ ਬੋਲਿਓ ਬਚਨ ਕਠੋਰੇ ਤਬ ਹੀ ਮਰ ਗਏ ਦੁੰਬੇ ਮੇਰੇ
ਮਹਾਰਾਜ ਮੈਂ ਆਪਣੀ ਜ਼ੁਬਾਨ ਤੋਂ ਫਿੱਕੇ ਬੋਲ ਤੁਹਾਨੂੰ ਬੋਲੇ ਆ ਪਰ ਮੈਂ ਵੇਖਿਆ ਤੁਹਾਡੇ ਮੁਖਾਰਬਿੰਦ ਵੱਲ ਤੁਸਾਂ ਕੋਈ ਸਰਾਫ ਤੇ ਦਿੱਤਾ ਨਹੀਂ ਤੁਹਾਡੇ ਬੁੱਲ ਤੇ ਫਰਕੇ ਨਹੀਂ ਖਿਆਲ ਕਰਨਾ ਗੁਰੂ ਨਾਨਕ ਦੇ ਘਰ ਅੰਦਰ ਸਰਾਪ ਨਹੀਂ ਹੈ ਕਿਉਂਕਿ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ ਬਾਣੀ ਆਖਦੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਮੇਰਾ ਗੁਰੂ ਹਮੇਸ਼ਾ ਮਿੱਠੇ ਬੋਲ ਬੋਲਦਾ ਜਿਹੜੇ ਸਾਨੂੰ ਸਰਾਫ ਲੱਗੇ ਸਾਡੇ ਕਰਮਾਂ ਦੇ ਹੀ ਲੱਗੇ ਇਸ ਗੱਲ ਦੇ ਵਹਿਮ ਚ ਨਹੀਂ ਪੈਣਾ ਕਿ ਗੁਰੂ ਕਦੇ ਸਰਾਫ ਦਿੰਦਾ ਹੋਵੇ ਜਿਹੜਾ ਬਚਨ ਸੁੱਤੇ ਸਿੱਧ ਨਿਕਲ ਗਿਆ ਉਹ ਵੱਖਰੀ ਗੱਲ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਗੁਰੂ ਦਾ ਬਚਨ ਅਟਲ ਗੁਰੂ ਨਾਨਕ ਦੇ ਮਹਾਰਾਜ ਜੀ ਤੁਸਾਂ ਨਾਂ ਤੇ ਜ਼ੁਬਾਨ ਹਿਲਾਈਏ ਨਾਮ ਬੋਲੇ ਹੋ ਪਰ ਜਦੋਂ ਮੈਂ ਤੁਹਾਨੂੰ ਮੰਦੇ ਬੋਲ ਬੋਲੇ ਨੇ ਮੈਨੂੰ ਲੱਗਦਾ ਉਸੇ ਵੇਲੇ ਹੀ ਮੇਰੀ ਜ਼ੁਬਾਨ ਦੇ ਵਿੱਚੋਂ ਗੱਲਾਂ ਨਿਕਲਦੀਆਂ ਗਈਆਂ ਤੇ ਉਧਰੋਂ ਮੇਰੇ ਦੁੰਬਿਆਂ ਦੇ ਵਿੱਚੋਂ ਪ੍ਰਾਣ ਨਿਕਲਦੇ ਗਏ ਹਨ
ਬਖਸ਼ਿਓ ਜਿਤੋ ਕਰਿਓ ਅਪਰਾਧ
ਸਤਿਗੁਰੂ ਜੀ ਜਿਹੜਾ ਮੈਂ ਫਿੱਕੇ ਬੋਲ ਬੋਲ ਕੇ ਅਪਰਾਧ ਕੀਤਾ ਨਾ ਜਿਹੜਾ ਤੁਹਾਨੂੰ ਅੰਨ ਪਾਣੀ ਦੀ ਸੇਵਾ ਨਹੀਂ ਪੁੱਛੀ, ਇਹ ਮੇਰਾ ਅਪਰਾਧ ਜਿਹੜਾ ਮੈਂ ਕੀਤਾ ਹੈ, ਇਹਨੂੰ ਮੈਂ ਬਖਸ਼ ਦੇਣਾ ਕਰੋ।
ਖਿਮਾ ਰੂਪ ਕਰਨਾ ਕਰ ਸਦ,
ਤੇ ਤੁਸੀਂ ਖਿਮਾ ਦੇ ਧਾਰਨੀ ਹੋ, ਜਿੱਥੇ ਅਨੇਕਾਂ ਗੁਨਾਹਗੀਰਾਂ ਨੂੰ ਬਖਸ਼ਿਆ, ਜੇ ਮੇਰ ਦੇ ਘਰ ਆ ਕੇ ਮੇਰੇ ਤੇ ਵੀ ਖਿਮਾ ਕਰ ਦਿਓ।
ਜੇ ਕਰ ਜਾਵੋ ਨਰਗੇ ਆਏ।
ਹੁਣ ਸਤਿਗੁਰੂ ਜੀ, ਜਿਹੜੇ ਬੰਦਿਆਂ ਦੇ ਮੈਂ ਇਹ ਦੁੰਬੇ ਚਰਾਨਾ ਵਾ ਨਾ, ਜੇ ਉਹ ਆ ਗਏ ਤਾਂ ਫੇਰ,
ਜੇ ਕਰ ਜਾਵੋ ਨਰਗੇ ਆਈ ਭਗੇ ਬਹਿਰ ਪਰਵਾਰ ਗਾਏ।
ਹੁਣ ਜੇ ਮੈਂ ਘਰ ਗਿਆ ਤੇ ਮੇਰੇ ਮਾਲਕਾਂ ਨੇ ਮੈਨੂੰ ਗਹਿ ਕਹਿਣਾ ਬੰਨ ਲੈਣਾ, ਬਈ ਜਦੋਂ ਦੁੰਬਿਆਂ ਦਾ ਹਿਸਾਬ ਹੋ ਜਾਏਗਾ ਉਹ ਤੈਨੂੰ ਛੱਡ ਦੇਵਾਂਗੇ, ਤੇ ਜੇ ਮੈਂ ਹੁਣ ਘਰ ਨਹੀਂ ਜਾਂਦਾ ਕਿਸੇ ਹੋਰ ਪਾਸੇ ਲੰਘ ਜਾਣਾ ਵਾ, ਤਾਂ ਮੇਰੇ ਮਾਲਕ ਨੇ ਮੇਰੇ ਪਰਿਵਾਰ ਦੇ ਜੀਆਂ ਨੂੰ ਬੰਦੀ ਬਣਾ ਲੈਣਾ ਹੈ।
ਰਿਓ ਨਾ ਥਾਨ ਕਹੋ ਮੁਝ ਜਾਣੈ।
ਸਤਿਗੁਰੂ ਜੀ, ਹੁਣ ਮੈਨੂੰ ਦੱਸੋ, ਮੇਰਾ ਜਾਣ ਵਾਲਾ ਕੋਈ ਥਾਂ ਨਹੀਂ ਰਿਹਾ, ਮੈਂ ਜਾਵਾਂ ਤੇ ਹੁਣ ਕਿਹੜੇ ਪਾਸੇ ਨੂੰ ਜਾਣਾ ਕਰਾਂ।
ਸ਼ਰਨ ਆਇਓ ਮੈਂ ਕਿਰਪਾ ਨਿਧਾਨੇ।
ਮਹਾਰਾਜ, ਤੁਸੀਂ ਕਿਰਪਾ ਦੇ ਸਾਗਰ ਹੋ, ਕਿਰਪਾ ਦੇ ਖਜ਼ਾਨੇ ਹੋ, ਤੇ ਮੈਂ ਨਿਮਾਣਾ ਜਿਹਾ ਜੀਵ ਤੁਹਾਡੀ ਸ਼ਰਨ ਵਿੱਚ ਆਇਆ ਹਾਂ।
ਇੱਕ ਤੋਂ ਗਈ ਜੀਵ ਕਾ ਸਾਰੀ।
ਇੱਕ ਤੇ ਮਹਾਰਾਜ ਮੈਨੂੰ ਜਿਹੜੀ ਜੀਵਕਾ ਕਹੀਏ, ਮੇਰੇ ਨਿਰਵਾਹ ਵਾਸਤੇ 4 ਰੁਪਈਏ ਮਿਲਦੇ ਸਨ, ਮੇਰੀ ਨੌਕਰੀ ਮਾਰੀ ਗਈ ਹੈ।
ਦੁਤੀਆ ਗਹਿ ਨਰ ਦੇ ਮੈਂ ਗਾਰੀ।
ਤੇ ਹੁਣ ਮੈਨੂੰ ਆਪਣੇ ਮਾਲਕ ਦਾ ਪਤਾ, ਮੇਰਾ ਮਾਲਕ ਬੜਾ ਕੁਰਖਤ ਸੁਭਾਅ ਦਾ, ਜਦੋਂ ਮੈਂ ਗਿਆ ਤੇ ਮੋਟੀਆਂ ਮੋਟੀਆਂ ਗਾਲਾਂ ਦੇਵੇਗਾ।
ਸੁਣ ਕੇ ਕਿਰਪਾ ਕੀਨ ਗੁਣ ਖਾਨੀ।
ਗੁਰੂ ਨਾਨਕ ਦੇ ਮਹਾਰਾਜ ਦੈਵੀ ਗੁਣਾਂ ਦੀ ਖਾਣ ਹਨ। ਇਸ ਦੁਖੀਏ ਦੀ ਬੇਨਤੀ ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬੋਲਣਾ ਕੀਤਾ ਹੈ।
ਸਤਮੰਦ ਕਈ ਮ੍ਰਿਦਬਾਨੀ।
ਤੇ ਸਤਿਗੁਰੂ ਖੁਸ਼ੀ ਦੇ ਘਰ ਵਿੱਚ ਆਏ ਨੇ, ਕੋਮਲ ਬਾਣੀ ਸਭ ਕੋ ਸੰਤੋਖ ਹੈ। ਆਪਣੇ ਮੁਖਾਰਬਿੰਦ ਤੋਂ ਉਹ ਬਚਨ ਬੋਲੇ ਨੇ ਜਿਹੜੇ ਬੋਲਾਂ ਦੇ ਨਾਲ ਸਾਰਿਆਂ ਦਾ ਮਨ ਜਿਹੜਾ ਸੰਤੋਖ ਵਿੱਚ ਆ ਜਾਂਦਾ। ਕੋਮਲ ਬਾਣੀ ਭਾਵ ਅੰਮ੍ਰਿਤ ਬਾਣੀ ਜਿਹੜੀ ਸਤਿਗੁਰਾਂ ਨੇ ਉਹ ਬੋਲਣਾ ਕੀਤੀ ਹੈ।
ਜਹਾਂ ਮਰੇ ਹੈ ਦੁੰਬੇ ਤੇਰੇ।
ਜਿਸ ਜਗ੍ਹਾ ਤੇ ਤੇਰੇ ਸਾਰੇ ਦੁੰਬੇ ਮਰੇ ਪਏ ਹਨ,
ਚੱਲ ਕਰ ਜਾਓ ਅਬੈ ਤਿਸ ਠੌਰੇ।
ਜਾ ਹੁਣ ਤੂੰ ਉੱਥੇ ਜਾਣਾ ਕਰ।
ਵਾਹੇ ਗੁਰੂ ਮੁਖ ਨਾਮੀ ਉਚਰੀਏ, ਦੁੰਬੇ ਸਰਬ ਜਿਵਾਏ ਉਠਰੀਏ।
ਉੱਥੇ ਜਾ ਕੇ ਵਾਹਿਗੁਰੂ ਗੁਰਮੰਤਰ ਹੈ ਜਪ ਹਾਂ ਮੈਂ ਖੋਈ, ਵਾਹਿਗੁਰੂ ਦਾ ਜਾਪ ਕਰਨਾ ਕਰ। ਜਦੋਂ ਵਾਹਿਗੁਰੂ ਦਾ ਜਾਪ ਕਰੇਗਾ, ਸਾਰੇ ਦੇ ਸਾਰੇ ਜਿਹੜੇ ਦੁੰਬੇ ਨੇ ਨਾ, ਉਹ ਖੜੇ ਹੋ ਕੇ ਜੀਵਤ ਹੋ ਜਾਣਗੇ।
ਸੁਣਤ ਬਚਨ ਹਿਰਦੇ ਹਰ ਖਾਨਾ।
ਇਹ ਬਚਨ ਸੁਣ ਕੇ ਆਜੜੀ ਦੇ ਮਨ ਵਿੱਚ ਖੁਸ਼ੀ ਜਿਹੜੀ ਇਹ ਚਾਅ ਆ ਉਹ ਪੈਦਾ ਹੋਇਆ ਹੈ।
ਕਰ ਬੰਦਨ ਗਮਨਿਓ ਤੇ ਥਾਨਾ।
ਨਮਸਕਾਰ ਕਰਕੇ ਆਪਣੇ ਮਰੇ ਹੋਏ ਦੁੰਬਿਆਂ ਵਾਲੇ ਪਾਸੇ ਨੂੰ ਇਹਨੇ ਚਾਲਾ ਪਾ ਦਿੱਤਾ ਹੈ।
ਵਾਹਿਗੁਰੂ ਕੈ ਸਭੈ ਜਿਵਾਰੇ।
ਇੱਕ ਆਪਾਂ ਹੁਣ ਸੀਨ ਪੈਦਾ ਕੀਤਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਸ਼ਮੀਰ ਦੀਆਂ ਪਹਾੜੀਆਂ ਵਿੱਚ ਬੈਠੇ, ਤੇ ਪਹਾੜੀ ਏਰੀਏ ਵਿੱਚ ਜ਼ਿਆਦਾਤਰ ਭੇਡਾਂ ਦੇ ਪਸ਼ੂ ਹੋਇਆ ਕਰਦੇ ਆ। ਭੇਡਾਂ ਉਹਦੀਆਂ ਮਰੀਆਂ ਪਈਆਂ, ਗੁਰੂ ਦਾ ਹੁਕਮ ਤੇ ਮੰਨ ਕੇ ਆ ਗਿਆ। ਮਰੀਆਂ ਭੇਡਾਂ ਦੇ ਸਰਾਣੇ ਆ ਕੇ ਗੁਰੂ ਦਾ ਬਚਨ ਕਮਾਉਣ ਲੱਗਾ, ਤੇ ਜਿਹੜਾ ਉੱਥੇ ਨਾਮ ਜਪਣ ਲੱਗਾ, ਥੋੜ੍ਹਾ ਸੰਗਤ ਨੇ ਸਾਥ ਦੇਣਾ, ਆਪਾਂ ਵੀ ਉਹ ਸੀਣ ਪੈਦਾ ਕਰੀਏ, ਲਾਹਾ ਪੈਦਾ ਕਰੀਏ। ਇਸ ਨਾਮ ਜਪਣ ਦੇ ਨਾਲ ਜੇ ਉਹਦੇ ਦੁੰਬੇ ਜੀਵਤ ਹੋ ਸਕਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਜਿਹੜੀ ਸਾਡੀ ਜ਼ਮੀਰ ਨਾਮ ਬਾਣੀ ਵਾਲੇ ਪਾਸਿਓਂ ਮਰ ਗਈ, ਕਿਤੇ ਸਾਡੀ ਜ਼ਮੀਰ ਵੀ ਜਿੰਦਾ ਹੋ ਜਾ।
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।
ਉੱਚੀ ਪਹਾੜੀ ਤੇ ਖਲੋ ਕੇ ਜਦੋਂ ਨੇ ਵਾਹਿਗੁਰੂ ਸ਼ਬਦ ਦਾ ਰਟਨ ਕੀਤਾ ਨਾ, ਤੇ ਪਹਾੜੀ ਦਾ ਸੁੰਨਸਾਨ ਇਲਾਕਾ, ਸ਼ਾਂਤਮਈ ਵਾਤਾਵਰਨ, ਚਾਰ ਛਪੇਰੇ ਪਹਾੜੀਆਂ ਦੇ ਵਿੱਚੋਂ ਵਾਹਿਗੁਰੂ ਸ਼ਬਦ ਦੀ ਗੂੰਜ ਵਾਪਸ ਆਉਂਦੀ। ਤੇ ਗੁਰੂ ਨਾਨਕ ਦੇ ਨਾਮ ਵਿੱਚ ਇੰਨੀ ਬਰਕਤ ਆ, ਨਾਮ ਦੀ ਬਰਕਤ ਨਾਲ ਇਹਦੇ ਮਰੇ ਹੋਏ ਦੁੰਬੇ ਜਿਹੜੇ ਨੇ ਸਾਰੇ ਦੇ ਸਾਰੇ ਜੀਵਤ ਹੋਣ ਲੱਗੇ ਹਨ।
ਉੱਠ ਕੇ ਚਰਨ ਲੱਗੇ ਪੁੰਨ ਸਾਰੇ,
ਨਾਮ ਦੀ ਬਰਕਤ ਨਾਲ ਸਾਰੇ ਦੁੰਬੇ ਜੀਵਤ ਹੋ ਗਏ ਨੇ। ਤੇ ਦੁੰਬਿਆਂ ਦਾ ਕੰਮ ਹੈ ਉੱਠ ਕੇ ਆਪਣੀ ਹਰਿਆਲੀ ਜਿਹੜਾ ਘਾਹ ਪੱਠਾ ਉਹ ਚਰਨ ਲੱਗ ਪਏ ਹਨ।
ਇਸ ਪ੍ਰਕਾਰ ਤੋਂ ਅਚਰਜ ਦੇਖਾ,
ਇਸ ਤਰੀਕੇ ਨਾਲ ਉਹਨੇ ਇੱਕ ਅਚਰਜ ਵੇਖਿਆ, ਹੈਰਾਨੀ ਭਰਿਆ ਕੌਤਕ ਵੇਖਣਾ ਕੀਤਾ ਹੈ।
ਹਿਰਦੈ ਚਕਰਤ ਭਇਓ ਵਿਸ਼ੇਕਾ,
ਤੇ ਇਹ ਕਰਾਮਾਤ ਨੂੰ ਵੇਖ ਕੇ ਆ ਜਿਹੜੀ ਜਿਹੜਾ ਚਕਰਤ ਰਹਿ ਗਿਆ, ਹੈਰਾਨ ਪਰੇਸ਼ਾਨ ਹੋ ਗਿਆ ਹੈ।
ਤੈ ਸਥਾਨ ਦੁੰਬੇ ਤਜ ਬ੍ਰਿੰਦਾ, ਬੈਠੇ ਉਹ ਨਿਕਟ ਆਨ ਸੁਖ ਕੰਦਾ।
ਹੁਣ ਜਿਹੜੇ ਦੁੰਬੇ ਚਰਨ ਲੱਗੇ ਸਨ ਉਹਨਾਂ ਨੂੰ ਚਰਦਿਆਂ ਸੁਣਿਆ ਛੱਡ ਕੇ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੁੱਖ ਦੇਣ ਵਾਲੇ ਗੁਰੂ ਬੈਠੇ ਨੇ ਨਾ, ਹੁਣ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੈਠਣਾ ਕੀਤਾ ਹੈ।
ਕਹਿ ਕੇ ਅਬ ਮੈਂ ਕਹੂੰ ਨਾ ਜਾਵੋ,
ਆਖਣ ਲੱਗਾ ਸਤਿਗੁਰੂ ਜੀ ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਕਹਿ ਬੈਠਾ ਨਾ ਵੀ ਮੈਂ ਹੁਣ ਦੱਸੋ ਕਿੱਥੇ ਜਾਵਾਂ, ਮੇਰਾ ਘਰ ਨਹੀਂ ਬਾਹਰ ਨਹੀਂ, ਮੈਂ ਜਿਹੜਾ ਤੁਹਾਡੇ ਨਾਲ ਬਚਨ ਕਰ ਬੈਠਾ ਹੁਣ ਮੈਂ ਮੇਰੇ ਦੁੰਬੇ ਜਿੰਦਾ ਹੋ ਗਏ ਨੇ, ਮੇਰੇ ਗਲੋਂ ਬਲਾ ਲੈ ਗਈ, ਫਿਕਰ ਮੁੱਕ ਗਿਆ, ਹੁਣ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ।
ਤੁਮਰੇ ਪਗ ਕੀ ਸੇਵਕ ਮਾਮੋ,
ਬੜਾ ਭਾਗਾਂ ਵਾਲਾ ਜਿਹਨੂੰ ਥੋੜੇ ਜੇ ਸਮੇਂ ਵਿੱਚ ਇੰਨੀ ਵਿਵੇਕ ਬੁੱਧੀ ਪ੍ਰਾਪਤ ਹੋ ਗਈ ਹੈ, ਮੈਂ ਸੰਸਾਰ ਦੇ ਝਮੇਲਿਆਂ ਤੋਂ ਪ੍ਰਾਹਮ ਹੋ ਕੇ ਮਹਾਰਾਜ ਤੁਹਾਡੇ ਚਰਨਾਂ ਦੀ ਹੁਣ ਸੇਵਾ ਹੀ ਕਰਦਿਆਂ ਰਹਿਣਾ ਹੈ।
ਤੇ ਕਹਿ ਰਹੋ ਨਾ ਗਇਓ ਅਵਾਸਾ।
ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਵੀ ਤੂੰ ਕਹਿ ਰਿਹਾ ਸਾ ਮੇਰਾ ਪਰਿਵਾਰ ਆ, ਤੇ ਬਾਬਾ ਨਾਨਕ ਤੇ ਇਸ ਗੱਲ ਦਾ ਹਮ ਹੀ ਹੈ ਨਾ ਵੀ ਆਪਣੇ ਪਰਿਵਾਰ ਨੂੰ ਪੈਦਾ ਕਰੋ, ਪਾਲੋ, ਫਿਰ ਉਹਦੀ ਜ਼ਿੰਮੇਵਾਰੀ ਨਿਭਾਓ। ਸਗਲ ਧਰਮ ਹੈ ਗ੍ਰਿਸਤ ਪ੍ਰਧਾਨ ਦਾ ਧਾਰਨੀ ਬਣਾਇਆ, ਤੇ ਗੁਰੂ ਨਾਨਕ ਇਹ ਗੱਲ ਥੋੜਾ ਆਉਂਦਾ ਵੀ ਤੂੰ ਆਪਣਾ ਘਰ ਛੱਡ ਕੇ ਤੇ ਮੇਰੇ ਨਾਲ ਆ ਤੁਰ। ਕਹਿਣ ਲੱਗੇ ਜਿਹੜੇ ਤੂੰ ਪਰਿਵਾਰ ਦਾ ਜ਼ਿਕਰ ਕਰ ਰਿਹਾ ਸਾ, ਜਾ ਹੁਣ ਜਾ ਕੇ ਉਹਨਾਂ ਦੀ ਪਾਲਣਾ ਵਾਸਤੇ ਆਪਣੇ ਘਰ ਜਾਣਾ ਕਰ।
ਤੇ ਕਹਿ ਰਹੋ ਨਾ ਗਇਓ ਅਵਾਸਾ, ਰਹਿਓ ਰਹਿਣ ਸਤਿਗੁਰ ਕੇ ਪਾਸਾ।
ਬੜੇ ਵੱਡੇ ਭਾਗ ਉਹਦੇ ਹੋਏ ਨੇ, ਸਾਰੀ ਰਾਤ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਬਿਤਾਈ ਹੈ। ਤੁਹਾਡੇ ਬੜੇ ਵੱਡੇ ਭਾਗ ਹੁੰਦੇ ਨੇ ਇੱਕ ਸਾਲ ਵਿੱਚ, ਪਤਾ ਕਦੋਂ, ਜਿੱਦਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਹੁੰਦਾ ਹੈ। ਇੱਥੇ ਹੀ ਕਵੀ ਰਾਜ ਬਰਾਗ ਦੀਆਂ ਮੂਰਤਾਂ, ਕਈ ਗੁਰੂ ਤੇਗ ਬਹਾਦਰ ਸਾਹਿਬ ਦੀ ਵਧਾਈ ਦੇ ਪਾਤਰ ਕਵੀ ਜਨ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿਫਤਾਂ ਗਾਇਨ ਕਰਦੇ ਨੇ। ਉਦੋਂ ਸਾਨੂੰ ਵੀ ਸਮਾਂ ਮਿਲਦਾ ਸਾਰੀ ਰਾਤ ਗੁਰੂ ਦੇ ਚਰਨਾਂ ਵਿੱਚ ਜਸ ਸੁਣਦਾ। ਉਹ ਵੀ ਗੁਰੂ ਕੇ ਸਿੱਖ ਧੰਨ ਨੇ ਜਿਨ੍ਹਾਂ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਦੀ ਧਰਤੀ, ਰਾਮਦਾਸਪੁਰ ਦੀ ਧਰਤੀ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਦਾਸ ਉੱਥੇ ਹਾਜ਼ਰੀ ਭਰਦਾ ਹਰ ਸਾਲ। ਰਾਤ ਦੇ ਸਮੇਂ ਅੰਦਰ ਸਾਰੀ ਰਾਤ ਗੁਰੂ ਰਾਮਦਾਸ ਮਹਾਰਾਜ ਦੀਆਂ ਵਡਿਆਈਆਂ ਹੁੰਦੀਆਂ, ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ, ਫਿਰ ਕਥਾ, ਫਿਰ ਸਮਾਪਤੀ। ਕਦੇ ਸਮਾਂ ਆਇਆ ਸੀ ਬਿਦਰ ਦੇ ਘਰ ਵੀ ਕ੍ਰਿਸ਼ਨ ਗਿਆ ਸੀ ਤੇ ਗੁਣ ਗਾਵਤ ਰੈਣ ਬਿਹਾਨੀ। ਉਦਨ ਬਿਦਰ ਦੇ ਭਾਗ ਜਾਗੇ ਸਨ, ਅੱਜ ਸਾਜੜੀ ਦੇ ਭਾਗ ਜਾਗੇ ਨੇ। ਸਾਰੀ ਰਾਤ ਗੁਰੂ ਨਾਨਕ ਵਰਗੇ ਪੂਰੇ ਗੁਰੂ ਦੇ ਕੋਲ ਰਹਿਣ ਦਾ ਸਮਾਂ ਮਿਲਿਆ ਹੈ।
ਭਈ ਭੋਰ ਦੁੰਬਨ ਕੇ ਮਾਲਕ,
ਰਾਤ ਬਤੀਤ ਹੋਈ, ਅੰਮ੍ਰਿਤ ਵੇਲਾ ਹੋਇਆ, ਜਿਹੜੇ ਦੁੰਬਿਆਂ ਦੇ ਮਾਲਕ ਸਨ ਉਹਨਾਂ ਨੂੰ ਫਿਕਰ ਪੈ ਗਿਆ ਵੀ ਚਲੋ ਜਿਹੜੇ ਦੁੰਬੇ ਘਰ ਰਾਤ ਨਹੀਂ ਆਏ ਤੇ ਕੋਈ ਗੱਲ ਨਹੀਂ, ਭੇਡਾਂ ਤੇ ਫੇਰ ਲੈ ਲਾਂਗੇ। ਜਿਹੜਾ ਨੌਕਰ ਰੱਖਿਆ ਉਹਦੇ ਪਰਿਵਾਰ ਵਾਲਿਆਂ ਨੇ ਕੱਲ ਨੂੰ ਮੁਕੱਦਮਾ ਕਰ ਦਿੱਤਾ ਤੇ ਉਹ ਬੰਦਾ ਕਿੱਥੋਂ ਭਰਾਂਗੇ। ਦੁੰਬੇ ਤੇ ਦੁੰਬਿਆਂ ਦੇ ਆਜੜੀ ਨੂੰ ਲੱਭਣ ਵਾਸਤੇ ਦੁੰਬਿਆਂ ਦੇ ਮਾਲਕ ਜਿਹੜੇ ਨੇ ਉਹ ਘਰੋਂ ਤੁਰੇ ਹਨ।
ਭੋਜਨ ਲੱਗੇ ਬਿਪਨ ਤਤਕਾਲਕ,
ਉਹ ਸਵੇਰ ਹੁੰਦਿਆਂ ਸਾਰੀ ਸਾਰੇ ਜੰਗਲ ਦੀ ਖੋਜ ਖੁਜਾਈ ਉਹਨਾਂ ਨੇ ਆਰੰਭ ਕਰ ਦਿੱਤੀ ਹੈ।
ਸਤਿਗੁਰ ਨਿਕਟ ਕਿਤਕ ਨਰ ਆਏ,
ਇੱਕ ਥੋੜੇ ਜਿਹੇ ਬੰਦਿਆਂ ਦਾ ਡੈਪੂਟੇਸ਼ਨ ਕਥਾ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਆਇਆ ਹੈ।
ਤਿਸੈ ਬਿਲੋਕਤ ਬੈਨ ਅਲਾਏ,
ਤੇ ਆਜੜੀ ਨੂੰ ਵੇਖਦਿਆਂ ਸਾਰੇ ਉਹਨਾਂ ਨੇ ਕੁਝ ਬੋਲਣਾ ਆਰੰਭ ਕੀਤਾ ਹੈ।
ਜਦ ਤੂੰ ਮੈਂ ਤੇਰੇ ਇਹ ਥਾਏ, ਸਗਰੇ ਦੁੰਬੇ ਕਹਾਂ ਗਵਾਏ।
ਜੱਡ ਨਾ ਏ ਮੂਰਖ ਦਾ, ਬਾਣੀ ਵਿੱਚ ਇਹਦਾ ਹੋਰ ਪ੍ਰਕਰਨ ਆਉਂਦਾ ਹੈ। ਕਾਚੀ ਦੇ ਮੋਹ ਫੁੰਨ ਬਾਂਧੀ, ਸੱਠ ਕਠੋਰ ਕੁਚੀਲ ਕੋ ਗਿਆਨੀ। ਸੱਠ ਨਾ ਮੂਰਖ ਦਾ, ਜੜ ਨਾ ਮੂਰਖ ਦਾ। ਕਹਿਣ ਲੱਗੇ ਉਹ ਮੂਰਖਾ, ਅਸੀਂ ਤੈਨੂੰ ਲੱਭਣੇ ਪਿਆ, ਤੂੰ ਇੱਥੇ ਆਰਾਮ ਨਾਲ ਬੈਠਾ। ਜਿਹੜੇ ਤੈਨੂੰ ਦੁੰਬੇ ਕੱਲ ਦੇ ਕੇ ਭੇਜੇ ਸਨ, ਦੱਸ ਕਿੱਥੇ ਲੁਕਾਏ ਨੀ, ਕਿੱਥੇ ਗਵਾਏ ਨੀ, ਕਿੱਥੇ ਖਪਾ ਮਾਰੇ ਨੀ।
ਕਿਸ ਥਾਨ ਮੈਂ ਦੀਨ ਦੁਰਾਏ,
ਜਾਂ ਉਹਨਾਂ ਨੂੰ ਕਿਹੜੇ ਥਾਂ ਵਾਲੇ ਪਾਸੇ ਤੋਰ ਦਿੱਤਾ ਹੀ।
ਗੈ ਮਾਰੇ ਨਤ ਦਿਓ ਬਤਾਏ,
ਕਹਿਣ ਲੱਗੇ ਛੇਤੀ ਬਤਾਣਾ ਕਰ, ਨਹੀਂ ਤੇ ਮਾਰ ਬੜੀ ਪੈਣੀ ਆ।
ਸੁਣ ਕਰ ਬੋਲਿਓ ਬਚਨ ਇਹ ਆਲੇ,
ਹੁਣ ਆਜੜੀ ਨੇ ਇਹਨਾਂ ਦੇ ਬਚਨ ਸੁਣ ਕੇ ਆਪਣਾ ਅੱਗੋਂ ਜਵਾਬ ਦਿੱਤਾ ਹੈ।
ਬੋਲੋ ਗਿਰਾ ਕੁਡਾਲੇ,
ਕਹਿਣ ਲੱਗੇ ਸੱਜਣੋ ਆ ਗੁਰੂ ਨਾਨਕ ਦਾ ਦਰਬਾਰ ਲੱਗਾ, ਇੱਥੇ ਕੋਈ ਫਿੱਕਾ ਬੋਲ ਨਾ ਬੋਲ ਪਿਆ ਜੇ। ਅੱਗੇ ਮੈਂ ਆਪਣੀਆਂ ਕੀਤੀਆਂ ਨੂੰ ਫੜਿਆ ਵਾਂ, ਆਇਆ ਤੇ ਬਾਬੇ ਨਾਨਕ ਨੂੰ ਝਿੜਕਾ ਦੇਣ ਸਾ, ਇਹਦੇ ਪ੍ਰੇਮ ਚ ਜਾਲ ਚ ਫਸ ਗਿਆ ਵਾ, ਹੁਣ ਮੇਰੇ ਤੋਂ ਵੀ ਨਿਕਲਿਆ ਨੀ ਜਾਂਦਾ। ਤੇ ਜੇ ਤੁਸੀਂ ਸਿਆਣੇ ਹੋ, ਇੱਥੇ ਕੋਈ ਫਿੱਕਾ ਬੋਲ ਨਾ ਬੋਲ ਪਿਆ ਜੇ।
ਸੰਤ ਨਿਕਟ ਕੱਲ ਮੈਂ ਜਬ ਆਵਾ, ਕਰੀ ਬੇਦ ਵੀ ਪਰਖ ਅਲਾਵਾ।
ਕੱਲ ਜਦੋਂ ਮੈਂ ਇਹਨਾਂ ਮਹਾਤਮਾ ਦੇ ਕੋਲ ਆਇਆ ਸਾ ਨਾ, ਤੇ ਮੈਂ ਵੀ ਬੜਾ ਮਾਣ ਕਰ ਬੈਠਾ ਵੀ 100-150 ਦੁੰਬੇ ਦਾ ਆਜੜੀ ਆ, ਕੋਈ ਛੋਟੀ ਮੋਟੀ ਗੱਲ ਥੋੜਾ। ਤੇ ਮੈਂ ਵੀ ਇਹਨਾਂ ਮਹਾਂਪੁਰਖਾਂ ਨੂੰ ਆ ਕੇ ਕੁਰੱਤੇ ਬੋਲ ਫਿੱਕੇ ਬੋਲ ਬੋਲ ਬੈਠਾ ਸਾਂ।
ਪਾਤਾ ਛਿਨ ਦੁੰਮਨ ਕੋ ਨਾਸਾ,
ਤੇ ਫਿਰ ਕਹਿਣ ਲੱਗੇ ਮੈਂ ਇਹ ਸਾਰਿਆਂ ਦੁੰਬਿਆਂ ਦਾ ਨਾਸ ਕਰਵਾ ਬੈਠਾ ਹਾਂ, ਜਾਂ ਇਹ ਸਾਰੇ ਜਿਹੜੇ ਬੰਦੇ ਆਏ ਸਨ ਇਹਨਾਂ ਨੂੰ ਤਤ ਭਾ ਤਤ ਛਿਨ ਦੁੰਬਨ ਕੋ ਨਾਸਾ। ਕਹਿਣ ਲੱਗੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਕੋਲ ਮੈਂ ਆਇਆ, ਫਿੱਕੇ ਬੋਲ ਬੋਲੇ ਨਾ, ਤਤ ਛਿਨ ਉਸੇ ਵੇਲੇ ਹੀ ਮੇਰੇ ਸਾਰੇ ਦੇ ਸਾਰੇ ਜਿਹੜੇ ਦੁੰਬੇ ਸੁਣ ਦਾ ਨਾਸ ਹੋ ਗਿਆ ਸੀ।
ਤਿੰਨ ਪਿਖ ਪੁਨ ਆਇਓ ਇਨ ਪਾਸਾ,
ਤੇ ਮਰੇ ਦੁੰਬੇ ਵੇਖ ਕੇ ਮੈਂ ਫੇਰ ਸਤਿਗੁਰਾਂ ਦੇ ਕੋਲ ਆਉਣਾ ਕੀਤਾ ਹੈ।
ਆਨ ਬੇਨਤੀ ਕੀਨ ਅਗਾਰੀ, ਬੰਦੇ ਚਰਨ ਮਹਾ ਸੁਖਕਾਰੀ।
ਤੇ ਮੈਂ ਆ ਕੇ ਇਹਨਾਂ ਦੇ ਚਰਨਾਂ ਚ ਬੇਨਤੀ ਕੀਤੀ ਹੈ, ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦੇ ਬੰਦੇ ਨੇ, ਦੁਖੀਆਂ ਨੂੰ ਸੁੱਖ ਦੇਣ ਵਾਲੇ ਹਨ।
ਸੁਣਤ ਸੰਤ ਇਨ ਬਚਨੀ ਉਚਾਰੇ,
ਮੇਰੀ ਬੇਨਤੀ ਨੂੰ ਸੁਣ ਕੇ ਇਹਨਾਂ ਨੇ ਬਚਨ ਉਚਾਰਨ ਕੀਤੇ ਹਨ।
ਵਾਹਿਗੁਰੂ ਕਹਿ ਲਿਓ ਜਿਵਾਰੇ,
ਪਿਆਰਿਆ ਜੇ ਦੁੰਬੇ ਜਵਾਉਣੇ ਚਾਹੁੰਦਾ ਤੇ ਜਾ ਕੇ ਉਹਨਾਂ ਦੇ ਕੋਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਾਹਿਗੁਰੂ ਜਪਣਾ ਕਰ।
ਜਾਏ ਤਹਾਂ ਸੋ ਬਿਦ ਮੈਂ ਕੀਨੂੰ,
ਇਹਨਾਂ ਦੀ ਜੁਗਤੀ ਲੈ ਕੇ ਮੈਂ ਉੱਥੇ ਜਾ ਕੇ ਨਾਮ ਜਪਣਾ ਕੀਤਾ।
ਮਾਰੇ ਜਿੱਤੇ ਜਿਵਾਏ ਸੋ ਦੀਨੰਗ,
ਜਿੰਨੇ ਬੱਚੇ ਤੇ ਉਹਨਾਂ ਦੇ ਸਾਰੇ ਦੁੰਬੇ ਤੇ ਦੁੰਬਿਆਂ ਦੇ ਬੱਚੇ ਮਰੇ ਸੀ ਨਾ, ਉਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਉਸ ਬਚਨ ਨੇ ਜਿੰਦਾ ਕਰ ਦਿੱਤੇ ਹਨ।
ਇਹ ਮੂਰਤ ਹੈ ਆਪ ਖੁਦਾਏ,
ਇਹ ਜਿਹੜੇ ਸਾਧੂ ਨੇ ਇਹ ਅਕਾਲ ਪੁਰਖ ਵਾਹਿਗੁਰੂ ਦੀ ਅੱਲਾ ਮੀਆਂ ਦੀ ਆਪ ਮੂਰਤ ਨੇ, ਸਾਖਿਆਤ ਰੱਬ ਰੂਪ ਹਨ।
ਮੁਝ ਤੇ ਸੰਗ ਨਾ ਛੋਡਿਓ ਜਾਏ,
ਮੈਂ ਤੇ ਇਹਨਾਂ ਦੇ ਪ੍ਰੇਮ ਵਿੱਚ ਐਸਾ ਫਸਿਆ ਵਾਂ, ਹੁਣ ਇਹਨਾਂ ਦਾ ਸੰਗ ਛੱਡ ਕੇ ਕਿਧਰੇ ਵੀ ਜਾਣ ਜੋਗਾ ਨਹੀਂ ਰਿਹਾ।
ਦੁੰਬੇ ਚਾਰਨ ਤੁਮਰੇ ਤਿਆਗੇ,
ਮੈਂ ਹੁਣ ਅੱਜ ਤੋਂ ਬਾਅਦ ਤੁਹਾਡੇ ਦੁੰਬੇ ਜਿਹੜੇ ਚਾਰ ਨੇ ਛੱਡ ਦਿੱਤੇ ਹਨ।
ਖੋਜ ਲਿਓ ਬਨ ਮੈਂ ਅਬ ਆਗੇ,
ਹੁਣ ਇਸ ਤਰ੍ਹਾਂ ਕਰੋ ਇੱਥੇ ਟਾਈਮ ਬਰਬਾਦ ਨਾ ਕਰੋ, ਜਾਓ ਜੰਗਲ ਵਿੱਚ ਜਾ ਕੇ ਅੱਗੇ ਪਿੱਛੇ ਵੇਖ ਕੇ ਆਪਣੇ ਦੁੰਬੇ ਲੱਭ ਲਵੋ।
ਮੋਰ ਭਰੋਸਾ ਛੋੜ ਬਹੋਰੇ,
ਹੁਣ ਮੇਰੇ ਭਰੋਸੇ ਆਪਣੇ ਦੁੰਬੇ ਨਾ ਰੱਖਿਆ, ਜੇ ਕੋਈ ਬੰਦਾ ਹੋਰ ਮਿਲਦਾ ਤੇ ਤਾਂ ਆਪਣੇ ਦੁੰਬਿਆਂ ਦੀ ਸੰਭਾਲਣਾ ਕਰੋ।
ਮੋਰ ਭਰੋਸਾ ਛੋੜ ਬਹੋਰੀ, ਮਾਲ ਸੰਭਾਲੋ ਬਿਪਨ ਢੰਡੋਰੀ।
ਮੇਰਾ ਭਰੋਸਾ ਛੱਡ ਕੇ ਹੁਣ ਜੰਗਲ ਵਿੱਚ ਜਾ ਕੇ ਆਪਣੇ ਮਾਲ ਜਿਹੜਾ ਇੱਜੜਿਆ ਉਹਨੂੰ ਸੰਭਾਲਣਾ ਕਰੋ, ਲੱਭਣਾ ਕਰੋ।
ਮਾਨਵ ਸਰਬ ਸੁਨੇ ਬਿਸਮਾਨੇ।
ਇਹ ਸਾਰੇ ਜਿਹੜੇ ਮਨੁੱਖ ਆਏ ਸਨ ਇਹਨਾਂ ਨੇ ਇਹ ਬਚਨ ਸੁਣ ਕੇ ਵਿਸਮਾਦ ਅਵਸਥਾ ਵਿੱਚ ਚਲੇ ਗਏ ਹਨ।
ਸੱਚ ਬਿਰਤਾਂਤ ਜਬੈ ਮਨ ਜਾਣੇ।
ਜਦੋਂ ਇਹਨਾਂ ਨੇ ਸੱਚੀ ਵਾਰਤਾ ਸਰਵਣ ਕੀਤੀ ਹੈ,
ਗੁਰਪਦ ਬੰਧਨ ਕੀਨੀ ਸਭੇ,
ਸਾਰਿਆਂ ਨੇ ਗੁਰੂ ਨਾਨਕ ਦੇਵ ਮਾਰ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ,
ਓ ਜੀਓ ਬਹੁਤ ਵਿਪਨ ਕੋ ਤਬੇ।
ਫਿਰ ਜਾ ਕੇ ਇਹਨਾਂ ਨੇ ਜੰਗਲ ਨੂੰ ਖੋਜਣਾ ਕੀਤਾ ਹੈ।
ਦੁੰਬੇਲੇ ਨਗਰੀ ਮੈਂ ਆਏ,
ਤੇ ਜਿਹੜੇ ਦੁੰਬੇ ਸਨ ਉਹ ਸਾਰੇ ਲੈ ਕੇ ਇਹਨਾਂ ਨੇ ਲੱਭ ਕੇ ਆਪਣੇ ਹੱਥ ਵਿੱਚ ਲੈ ਲਏ ਹਨ।
ਜਸ ਗੁਰ ਕਾ ਤਬ ਬਡਿਓ ਮਹਾਏ।
ਜਦੋਂ ਇਹ ਦੁੰਬੇ ਲੈ ਕੇ ਨਗਰ ਵਿੱਚ ਆਏ ਤੇ ਨਗਰ ਵਿੱਚ ਇਹਨਾਂ ਆ ਕੇ ਗੁਰੂ ਨਾਨਕ ਦੇਵ ਮਾਰ ਦੀ ਬਹੁਤ ਵਡਿਆਈ ਕੀਤੀ ਹੈ।
ਸਭੀ ਲੋਕ ਮਿਲ ਚਰਨੀ ਲਾਗੇ।
ਹੁਣ ਇਸ ਪੁਰੀ ਦੇ ਸਾਰੇ ਜਿਹੜੇ ਜੀਵ ਸਨ ਸਾਰੇ ਗੁਰਾਂ ਦੇ ਚਰਨੀ ਆ ਕੇ ਲੱਗੇ ਹਨ।
ਭੇਟਾ ਧਰੇ ਉਪਾਇਨ ਆਗੇ।
ਸਾਰਿਆਂ ਨੇ ਮਾਇਆ ਵਸਤਰ ਆਦਿਕ ਭੇਟਾ ਧਰੀ ਹੈ, ਨਾਲ ਪਦਾਰਥ ਉਪਹਾਰ ਲਿਆ ਕੇ ਸਤਿਗੁਰਾਂ ਦੇ ਛਕਣ ਛਕਾਣ ਵਾਸਤੇ ਰੱਖਿਆ ਹੈ।
ਖੁਸ਼ੀ ਹੋਣ ਸ਼੍ਰੀ ਗੁਰ ਕੀ ਲਾਗੇ।
ਤੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਲੱਗੇ ਹਨ।
ਪਾਹੁਲ ਲੈਣ ਲੱਗੇ ਵੱਡ ਭਾਗੀ।
ਵੱਡੇ ਵੱਡੇ ਭਾਗਾਂ ਵਾਲੇ ਜੀਵ ਸਤਿਗੁਰਾਂ ਦੀ ਚਰਨ ਪਾਹੁਲ ਲੈਣ ਲੱਗੇ ਹਨ।
ਸਤਿਗੁਰ ਕੋ ਸਿਮਰਨ ਮੁਖ ਕਰਈ।
ਤੇ ਮੁਖ ਦੇ ਵਿੱਚੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਾਮ ਜਪ ਰਹੇ ਹਨ।
ਸਰਬ ਵਿਕਾਰ ਹਿਰਦੈ ਪਰ ਹਰੀ।
ਤੇ ਸਾਰੇ ਵਿਕਾਰ ਜਿਹੜੇ ਨੇ ਉਹ ਨਾਮ ਦੀ ਬਰਕਤ ਦੇ ਨਾਲ ਪਰ ਹਰ ਹੀ ਭਾਵ ਨਾਸ ਹੋ ਰਹੇ ਹਨ।
ਪੁਰ ਮੈਂ ਗਮਨੇ ਬੁਨ ਗੁਣ ਖਾਨੀ।
ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਗੁਣਾਂ ਦੀ ਖਾਣ ਜਿਹੜੇ ਨੇ ਉਹ ਫਿਰ ਨਗਰ ਵਿੱਚ ਚਲੇ ਗਏ ਹਨ।
ਧਰਮਸ਼ਾਲੀ ਕਰਚੀ ਮਾਨੀ।
ਇੱਕ ਧਰਮਸ਼ਾਲਾ ਬਣਾਈ। ਇੱਕ ਇਤਿਹਾਸ ਦੀ ਕਥਾ ਸਰਵਣ ਤੋਂ ਬਾਅਦ ਤੁਸਾਂ ਇੱਕ ਗੱਲ ਨੋਟ ਕੀਤੀ ਹੋਣੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਗਏ ਉੱਥੇ ਧਰਮਸ਼ਾਲ ਬਣਵਾਈ ਹੈ। ਜਿਹੜੀ ਆਪਾਂ ਸਤਸੰਗ 'ਚ ਬੈਠੇ ਹਾਂ, ਕਦੇ ਗੁਰੂ ਕੇ ਸਿੱਖੋ ਇਸ ਗੱਲ ਵੱਲ ਵਿਚਾਰ ਕਰਕੇ ਵੇਖਿਆ ਕਰੋ ਕਿ ਉਹ ਕਿਹੜੀ ਥਾਂ ਆ ਜਿੱਥੇ ਸਭ ਤੋਂ ਪਹਿਲੀ ਵਾਰ ਗੁਰੂ ਨਾਨਕ ਦੇਵ ਮਹਾਰਾਜ ਨੇ ਸਤਸੰਗਤ ਕੀਤੀ ਹੋਵੇਗੀ, ਜਿੱਥੇ ਸਾਡੇ ਤੁਹਾਡੇ ਵਰਗੇ ਕਲਯੁੱਗ ਜੀਵ ਗੁਰੂ ਨਾਨਕ ਦੇਵ ਮਹਾਰਾਜ ਦੇ ਸੱਜੇ ਖੱਬੇ ਬੈਠੇ ਹੋਣਗੇ। ਇਹਦਾ ਨਕਸ਼ਾ ਜਿਹੜਾ ਭਾਈ ਗੁਰਦਾਸ ਜੀਆਂ ਨੇ ਆਪਣੀਆਂ ਵਾਰਾਂ ਵਿੱਚ ਖਿੱਚਿਆ। ਗੁਰੂ ਨਾਨਕ ਦੇਵ ਮਹਾਰਾਜ ਨੇ ਦੇਸ਼ ਦਸੰਤਾਂ ਦਾ ਰਟਨ ਕੀਤਾ, ਜਿੱਥੇ ਗਏ ਆ ਧਰਮਸ਼ਾਲਾ ਬਣਾਈ ਹੈ। ਧਰਮਸ਼ਾਲਾ ਦਾ ਅਰਥ ਹੈ ਧਰਮ ਦਾ ਘਰ, ਸਾਲਾ, ਜਿੱਥੇ ਕੇਵਲ ਧਰਮ ਕਮਾਇਆ ਜਾਂਦਾ। ਅਤੇ ਧਰਮ ਨਾ ਹੈ ਚੰਗਿਆਈਆਂ ਦੇ ਸਮੂਹ ਦਾ, ਮਾਫ ਕਰਨਾ ਭੀੜ ਦਾ ਲਿਬਾਸ ਦਾ ਨਾਂ ਧਰਮ ਨਹੀਂ ਹੈ, ਭੁਲੇਖਾ ਨਾ ਖਾ ਲੈਣਾ। ਜਿਹਦੇ ਵਿੱਚ ਨਿਰੀਆਂ ਚੰਗਿਆਈਆਂ ਹੋਣ, ਬੁਰਿਆਈ ਨੂੰ ਥਾਂ ਨਾ ਹੋਵੇ, ਉਹਨੂੰ ਧਰਮ ਆਖਿਆ ਜਾਂਦਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇਸਾਂ ਦੇ ਸੰਤਰਾਂ ਦੀ ਧਰਤੀ ਤੇ ਧਰਮਸ਼ਾਲਾ ਬਣਵਾ ਕੇ ਸਤਿਗੁਰਾਂ ਨੇ ਸਾਨੂੰ ਨਾਮ ਬਾਣੀ ਨਾਲ ਜੋੜਿਆ। ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਧਰਮਸ਼ਾਲ ਕਰਤਾਰਪੁਰ ਸਾਧ ਸੰਗ ਸੱਚ ਖੰਡ ਵਸਾਇਆ। ਰਾਵੀ ਦਰਿਆ ਦੇ ਪਰਲੇ ਕਿਨਾਰੇ ਬਾਰ ਦਾ ਇਲਾਕਾ ਲਹਿੰਦਾ ਪੰਜਾਬ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇੱਥੇ ਧਰਮਸ਼ਾਲਾ ਬਣਵਾਈ। ਧਰਮਸ਼ਾਲ ਕਰਤਾਰਪੁਰ, ਕਰਤਾਰਪੁਰ ਜਿਹੜਾ ਧਰਮ ਦਾ ਘਰ ਆ, ਤੇ ਇੱਥੇ ਦੂਰੋਂ ਦੁਰਾਡੇ ਤੋਂ ਸੰਗਤਾਂ ਆਉਂਦੀਆਂ। ਇੱਥੇ ਸਤਿਗੁਰ ਉੱਥੇ ਬਹਿ ਕੇ ਫਿਰ ਵਾਹਿਗੁਰੂ ਨਾਮ ਜਪਾਇਆ। ਸਤਿਗੁਰਾਂ ਨੇ ਇੱਥੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਜਪਾਇਆ। ਇਹੋ ਸਤਿਗੁਰਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਡਿਊਟੀ ਲਾਈ ਸੀ ਕਿ ਜਿਹੜੇ ਇਦੂ ਪਹਿਲਾਂ ਪੀਰ ਪੰਗਬਰ ਭੇਜੇ ਨੇ ਉਹ ਆਪਣਾ ਹੀ ਨਾਮ ਜਪਾ ਕੇ ਚਲੇ ਗਏ ਆ। ਅਕਾਲ ਪੁਰਖ ਵਾਹਿਗੁਰੂ ਦਾ ਸਤ ਨਾਮ ਕਿਨਹੂੰ ਨਾ ਪਛਾਣਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਕਸ਼ਮੀਰ ਦੇਸ਼ ਦੇ ਅੰਦਰ ਇਸ ਨਗਰ ਦੇ ਅੰਦਰ ਸੰਗਤਾਂ ਨੂੰ ਪ੍ਰੇਰਿਤ ਕਰਕੇ ਧਰਮਸ਼ਾਲਾ ਬਣਵਾਉਣੀ ਕੀਤੀ ਹੈ।
ਨਾਮ ਦਾਨੀ ਇਸ਼ਨਾਨ ਦ੍ਰਿੜਾਇਓ।
ਸੰਗਤਾਂ ਨੂੰ ਆਖਿਆ ਵੀ ਹੁਣ ਤੁਸਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਇਸ਼ਨਾਨ ਕਰਨ ਤੋਂ ਬਾਅਦ ਨਾਮ ਜਪਣਾ, ਨਾਮ ਜਪਣ ਤੋਂ ਬਾਅਦ ਫਿਰ ਕਿਰਤ ਕਰਨੀ ਹੈ, ਤੇ ਕਿਰਤ ਦਾ ਦਸਵਾਂ ਹਿੱਸਾ ਜਿਹੜਾ ਉਹ ਕੌਮ ਦੇ ਧਰਮ ਦੇ ਭਲੇ ਵਾਸਤੇ ਦਾਨ ਦੇਣਾ ਹੈ।
ਸਿੱਖੀ ਮਗਤ ਇਸ ਦੇਸ਼ ਚ ਲਾਇਓ।
ਹੁਣ ਸਿੱਖੀ ਦਾ ਮਾਰਗ ਗੁਰਮਤ ਮਰਿਆਦਾ ਸਤਿਗੁਰਾਂ ਨੇ ਕਾਇਮ ਕਰ ਦਿੱਤੀ ਹੈ। ਸਿੱਖੀ ਦਾ ਜਿਹੜਾ ਰਾਹ ਆ ਉਹ ਗੁਰੂ ਨਾਨਕ ਦੇਵ ਮਹਾਰਾਜ ਨੇ ਕਸ਼ਮੀਰ ਦੀ ਧਰਤੀ ਤੇ ਸਿੱਖੀ ਦਾ ਬੀਜ ਬੋਣਾ ਕੀਤਾ ਹੈ।
ਮਹਿਮਾਪੁਰ ਮੈਂ ਬਦੀ ਅਪਾਰਾ,
ਤੇ ਇਸ ਨਗਰ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਜਿਹੜੀ ਬੜੀ ਵੱਡੀ ਪੱਧਰ ਦੇ ਉੱਤੇ ਗੂੰਜਾਂ ਪਾਉਣ ਲੱਗੀ ਹੈ।
ਲਿਖੇ ਸ਼ਬਦ ਗੁਰ ਕਰੇ ਉਚਾਰਾ,
ਤੇ ਗੁਰੂ ਨਾਨਕ ਦੇਵ ਮਹਾਰਾਜ ਜਿਹੜਾ ਵੀ ਮੁੱਖ ਤੋਂ ਉਪਦੇਸ਼ ਦਿੰਦੇ ਨੇ ਨਾ, ਤੇ ਜਿਹੜੇ ਉੱਥੇ ਗੁਰੂ ਕੇ ਪਿਆਰੇ ਨੂੰ ਨਾਲ ਦੀ ਨਾਲ ਲਿਖਣਾ ਕਰ ਲੈਂਦੇ ਹਨ।
ਬਨੇ ਪ੍ਰੀਤ ਸੋ ਕੀਰਤ ਕਰੇ,
ਤੇ ਫਿਰ ਉਸ ਸ਼ਬਦ ਨੂੰ ਗਾਇਨ ਕਰਦੇ ਨੇ, ਭਾਵ ਕੀਰਤਨ ਦੇ ਰੂਪ ਅੰਦਰ ਬਾਣੀ ਪੜਦੇ ਹਨ।
ਸ਼੍ਰੀ ਨਾਨਕ ਮੈਂ ਸ਼ਰਧਾ ਧਰੀ,
ਗੁਰੂ ਨਾਨਕ ਦੇ ਮਹਾਰਾਜ ਜੀਆਂ ਉੱਤੇ ਉਹਨਾਂ ਦੀ ਅਟੁੱਟ ਸ਼ਰਧਾ ਬਣ ਗਈ ਹੈ।
ਤੈ ਇੱਕ ਪੰਡਿਤ ਰਹਿਤ ਸੁਜਾਨਾ,
ਹੁਣ ਜਦੋਂ ਸੱਚ ਦਾ ਜਿੱਥੇ ਡੇਰਾ ਲੱਗਦਾ ਨਾ, ਤੇ ਉੱਥੇ ਨੇੜੇ ਨੇੜੇ ਪਖੰਡ ਦਾ ਜ਼ੋਰ ਹੁੰਦਾ। ਜਦੋਂ ਫਿਰ ਪਖੰਡੀਆਂ ਨੂੰ ਸੱਚ ਦਾ ਪਤਾ ਲੱਗਦਾ, ਉਹਦੇ ਪੈਰ ਕੰਬਣ ਲੱਗ ਜਾਂਦੇ ਆ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਥੇ ਪੜਾਅ ਕੀਤਾ। ਹੁਣ ਇੱਥੇ ਇੱਕ ਹੰਕਾਰ ਦਾ ਮਾਰਿਆ ਹੋਇਆ ਪੰਡਿਤ ਜਿਹੜਾ, ਉਹ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਸੁਣ ਕੇ ਉਹਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲਣ ਦਾ ਮਨ ਵਿੱਚ ਮਨਸੂਬਾ ਬਣਾਇਆ ਹੈ।
ਸਭ ਵਿਦਿਆ ਮੈਂ ਨਿਪੁੰਨ ਨਿਦਾਨਾ,
ਤੇ ਇਹ ਜਿਹੜਾ ਪੰਡਿਤ ਹੈ ਵੇਦਾਂ ਸ਼ਾਸਤਰਾਂ ਨੂੰ ਘੋਟਾ ਲਾ ਕੇ ਬੜੀ ਚੰਗੀ ਤਰੀਕੇ ਦੇ ਨਾਲ ਇਹਨੇ ਪ੍ਰਮਾਣ ਕੰਠ ਕੀਤੇ ਨੇ, ਬਹਿਸ ਬਹਿਸਾ ਕਰਕੇ ਅੱਗੇ ਕਈਆਂ ਨੂੰ ਜਿੱਤ ਚੁੱਕਿਆ ਹੈ।
ਸ਼੍ਰੀ ਨਾਨਕ ਮਹਿਮਾ ਤਿੰਨ ਜਾਨੀ,
ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਵਡਿਆਈ ਸੁਣੀ ਹੈ।
ਦਰਸ਼ਨ ਕਰੋ ਇਹਦੇ ਹੱਥ ਠਾਨੀ,
ਤੇ ਮਨ ਦੇ ਅੰਦਰ ਇਹਨੇ ਵਿਚਾਰ ਬਣਾਇਆ ਕਿਉਂ ਨਾ ਹੋਵੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਜਾਣ।
ਪੁਸਤਕ ਲਦੇ ਉਸ਼ਟ ਜਿਨ ਦੋ,
ਤੇ ਇਹਨੇ ਇੱਕ ਆਪਣਾ ਨਵਾਂ ਰਿਵਾਜ ਬਣਾਇਆ, ਇਹਨੇ ਦੋ ਉਸ਼ਟ ਕਹੀਏ ਊਠ ਰੱਖੇ ਹੋਏ ਸਨ। ਇਹਨਾਂ ਦੋਵਾਂ ਊਠਾਂ ਦੇ ਉੱਤੇ ਪੁਸਤਕ ਨਾਂ ਹੈ, ਜਿੰਨੇ ਵੀ ਨੇ ਗ੍ਰੰਥ ਪੜ੍ਹੇ ਸਨ ਉਹ ਇਹਨੇ ਆਪਣੇ ਊਠਾਂ ਦੇ ਉੱਤੇ ਖੁਰਜੀਆਂ ਬਣਾ ਕੇ ਉਹਨਾਂ ਵਿੱਚ ਭਰੇ ਹੋਏ ਨੇ। ਜਿਹੜੇ ਗੁਰਮਤਿ ਦੀ ਸਿਖਲਾਈ ਕਰਨ ਵਾਲੇ ਨੇ ਉਹ ਗ੍ਰੰਥਾਂ ਨੂੰ ਪੜ੍ਹ ਕੇ ਤੇ ਉਹਨੂੰ ਵਿਚਾਰ ਕੇ ਉਹਨੂੰ ਆਪਣੇ ਜਿਹਨ ਵਿੱਚ ਵਸਾ ਲੈਂਦੇ ਆ, ਮੁੜ ਕੇ ਉਹਨਾਂ ਨੂੰ ਲੋੜ ਨਹੀਂ ਪੈਂਦੀ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ। ਇਹ ਪੰਡਿਤ ਜਿਹੜਾ ਵਿਖਾਵੇ ਤੌਰ ਤੇ ਬੜਾ ਵਿਦਵਾਨ ਬਣਿਆ, ਪਰ ਇਹਦੀ ਜੇਣ ਦੇ ਅੰਦਰ ਕੋਈ ਜਿਹੜਾ ਸਿਧਾਂਤ ਦੀ ਗੱਲ ਵਸੇਬਾ ਨਹੀਂ ਕਰਦੀ, ਇਹਨੂੰ ਵਾਰ ਵਾਰ ਗ੍ਰੰਥ ਫੋਲ ਕੇ ਗੱਲਾਂ ਲੱਭਣੀਆਂ ਪੈਂਦੀਆਂ ਵਿਚਾਰੇ ਨੂੰ। ਇਸ ਕਰਕੇ ਇਹਨੇ ਬਹਿਸਮ ਬਹਿਸਾ ਕਰਨ ਵਾਸਤੇ ਗ੍ਰੰਥ ਜਿਹੜੇ ਨੇ ਆਪਣੇ ਨਾਲ ਹੀ ਲੱਖ ਰੱਖੇ ਹਨ।
ਗਮਨਤ ਸੰਗ ਰਹਤੇ ਸੋ,
ਜਿਸ ਪਾਸੇ ਵੀ ਇਹ ਜਾਂਦਾ ਹੈ ਉਸ ਪਾਸੇ ਹੀ ਆਪਣੇ ਗ੍ਰੰਥ ਤੇ ਊਠਾਂ ਦੇ ਉੱਤੇ ਲੱਦ ਕੇ ਨਾਲ ਲੈ ਜਾਂਦਾ ਹੈ।
ਗਲ ਗ੍ਰਾਮ ਗਲੇ ਮੈਂ ਪਾਵਾ,
ਤੇ ਗਲ ਦੇ ਵਿੱਚ ਇਹਨੇ ਇੱਕ ਸਾਲ ਗ੍ਰਾਮ ਪਾਇਆ ਹੋਇਆ ਹੈ।
ਤਨ ਮੈਂ ਦੁਆਦਸ਼ ਤਿਲਕ ਲਗਾਵਾ,
ਆਪਣੇ ਸਰੀਰ ਦੇ ਉੱਤੇ ਇਹਨੇ ਦੁਆਦਸ਼ ਕਹੀਏ 12 ਤਿਲਕ ਲਗਾਏ ਨੇ, ਇੱਕ ਮੱਥੇ ਤੇ ਲਾਇਆ, ਦੂਜਾ ਕੰਠ ਤੇ ਲਾਇਆ, ਤੀਜਾ ਛਾਤੀ ਤੇ ਲਾਇਆ, ਚੌਥਾ ਪੇਟ ਤੇ, ਦੋ ਤਿਲਕੇ ਨੇ ਲਾਏ ਨੇ ਮੋਢਿਆਂ ਤੇ, ਦੋ ਲਾਏ ਆ ਬਾਹਾਂ ਤੇ, ਦੋ ਲਾਏ ਨੇ ਆਪਣੀਆਂ ਸੱਜੀਆਂ ਖੱਬੀਆਂ ਵੱਖੀਆਂ ਤੇ, ਇੱਕ ਨੇ ਲੱਕ ਤੇ ਲਾਇਆ ਤੇ ਇੱਕ ਨੇ ਆਪਣੀ ਪਿੱਠ ਤੇ ਲਾਇਆ। 12 ਤਿਲਕ ਲਾ ਕੇ ਇਹਨੇ ਆਪਣਾ ਧਰਮੀ ਹੋਣ ਦਾ ਢੌਂਗ ਰਚਿਆ ਹੈ।
ਜੇ ਬੈਠੇ ਬੇਦੀ ਕੁਲ ਦੀਪਾ, ਸੋ ਪੰਡਿਤ ਚੱਲ ਆਏ ਸਮੀਪਾ।
ਹੁਣ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ, ਦੇਵੀ ਬੇਦੀ ਕੁਲ ਦੇ ਅਵਤਾਰ, ਹੁਣ ਉੱਥੇ ਇਹਨੇ ਸਤਿਗੁਰਾਂ ਦੇ ਨੇੜੇ ਆ ਕੇ ਬੈਠਣਾ ਕੀਤਾ ਹੈ।
ਬੈਠਿਓ ਰਾਮ ਰਾਮ ਕੋ ਕਰਕੇ,
ਇੰਨਾ ਕੁ ਇਹਨੂੰ ਤਮੀਜ਼ ਹੈ ਸੀ ਕਿ ਕਿਸੇ ਸਤਿਪੁਰਸ਼ ਨਾਲ ਕਿਵੇਂ ਵਰਤਾਅ ਕਰੀਦਾ, ਰਾਮ ਰਾਮ ਕਹਿ ਕੇ ਸਤਿਗੁਰਾਂ ਦੇ ਨੇੜੇ ਬੈਠ ਗਿਆ ਹੈ।
ਵਿਦਿਆ ਗਰਭ ਰਿਓ ਭਰ ਕੇ,
ਪਰ ਇਹਦੇ ਮਨ ਦੇ ਵਿੱਚ ਵਿਦਿਆ ਦਾ ਹੰਕਾਰ ਜਿਹੜਾ ਉਹ ਬੜਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ।
ਬੋਲਿਓ ਬਹੁਰੋ ਬਚਨ ਦੁਰਾਸਾ, ਸੰਤ ਹੋਏ ਕਿਉਂ ਖਾਵਤ ਮਾਸਾ।
ਇਹਨੇ ਆਉਂਦਿਆਂ ਸਾਰੇ ਬਚਨ ਆਖਿਆ, ਕਹਿਣ ਲੱਗੇ ਵੀ ਸੰਤ ਹੋ ਕੇ ਤੁਸੀਂ ਮਾਸ ਖਾਂਦੇ ਹੋ। ਹੁਣ ਵਿਚਾਰ ਤੁਸਾਂ ਕਰਨੀ ਹੈ ਵੀ ਇਸ ਪ੍ਰਸੰਗ ਅੰਦਰ ਇਹ ਤੇ ਗੱਲ ਆਈ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਨੇ ਮਾਸ ਖਾਧਾ, ਪਰ ਇਸ ਪੰਡਿਤ ਨੇ ਗੁਰੂ ਨਾਨਕ ਦੇਵ ਉੱਤੇ ਝੂਠਾ ਇਲਜ਼ਾਮ ਕਿਉਂ ਲਾਇਆ ਵੀ ਤੁਸੀਂ ਪੰਡਿਤ ਮਹਾਂਪੁਰਸ਼ ਹੋ ਕੇ ਮਾਸ ਖਾਂਦੇ ਹੋ। ਇੰਨਾ ਕੁ ਇਹਨੂੰ ਪਤਾ ਹੈ ਕਿ ਜਿਹੜੇ ਦੇਸ਼ ਵਿੱਚ ਉਹ ਗੁਰੂ ਨਾਨਕ ਚੱਲ ਕੇ ਆਇਆ ਉਸ ਦੇਸ਼ ਵਿੱਚ ਨਾ ਤੇ ਅੰਨ ਪੈਦਾ ਹੁੰਦਾ ਸੀ ਨਾ ਅਗਨੀ ਸੀ ਉੱਥੇ, ਤੇ ਲੋਕ ਮਾਸ ਖਾ ਕੇ ਹਾਰ ਕਰ ਦੇਣ। ਹੋ ਸਕਦਾ ਹੈ ਇਧਰੋਂ ਆਉਣ ਵਾਲਾ ਏ ਫਕੀਰਿਆ ਮਾਸ ਖਾ ਕੇ ਆਇਆ ਹੋਣਾ ਹੈ।
ਕਿਉਂ ਤਨ ਉੱਪਰ ਚਰਮੰਗ ਲੀਨਾ
ਤੇ ਸਾਧੂ ਹੋ ਕੇ ਤੁਸਾਂ ਆਪਣੇ ਪਿੰਡੇ ਦੇ ਉੱਤੇ ਪੋਸਤੀਨ ਪਾਈ ਏ ਚਮੜੇ ਦੀ ਆ ਜਾਕਟ ਪਾਈ ਹੋਈ ਹੈ।
ਇਹ ਤੁਮ ਕਰਮ ਵਿਪਰ ਜੈ ਕੀਨਾ
ਇਹ ਤੁਸਾਂ ਬੜੀ ਵਿਪਰੀਤ ਕੀਤੀ ਏ, ਇਹ ਜਿਹੜੀ ਗੱਲ ਕੀਤੀ ਬੜੀ ਮਾੜੀ ਕੀਤੀ ਹੈ। ਜਿਹੜਾ ਚਮੜੇ ਦਾ ਕੱਪੜਾ ਬਣਾ ਕੇ ਤੁਸਾਂ ਆਪਣਾ ਪਾਲਾ ਢੱਕਣ ਵਾਸਤੇ ਜਾਂ ਆਪਣੇ ਤਨ ਕੱਜਣ ਵਾਸਤੇ ਪਾਇਆ, ਪਰ ਗੁਰੂ ਨਾਨਕ ਦੇਵ ਮਹਾਰਾਜ ਦੀ ਵਿਲੱਖਣਤਾ ਹੈ ਨਾ, ਧਾਨਕ ਰੂਪ ਰਹਾ ਕਰਤਾਰ। ਗੁਰੂ ਨਾਨਕ ਦੇਵ ਮਹਾਰਾਜ ਕਈ ਤਰ੍ਹਾਂ ਦੇ ਰੂਪ ਧਾਰਨ ਕਰਦੇ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਅਵਤਾਰਾ ਕਦੇ ਤੇ ਬਾਣਾ ਪਾ ਲੈਂਦੇ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਕਦੇ ਤੇ ਉਦਾਸੀ ਬਣ ਜਾਂਦੇ ਆ, ਕਦੇ ਸੰਸਾਰੀਆਂ ਵਾਲੇ ਕੱਪੜੇ ਪਾ ਲੈਂਦੇ ਆ, ਕਦੇ ਸਤਿਗੁਰੂ ਧਾਨਕ ਰੂਪ ਰਾਹਾ ਕਰਤਾਰ ਬਣ ਜਾਂਦੇ। ਅੱਜ ਸਤਿਗੁਰਾਂ ਨੇ ਚਰਮ ਪੋਸ ਦਾ ਜਿਹੜਾ ਕੱਪੜਾ ਪਾਇਆ ਹੋਇਆ ਇਹਨੂੰ ਵੇਖ ਕੇ ਇਹ ਜਿਹੜਾ ਬੜਾ ਹੈਰਾਨ ਹੋਇਆ ਤੇ ਸਤਿਗੁਰਾਂ ਨੂੰ ਫਿੱਕੇ ਬੋਲ ਬੋਲ ਰਿਹਾ ਹੈ।
ਗੁਰ ਉਪਰ ਤਬੀ ਪੁਛਤੀ ਨੰਗ
ਸਤਿਗੁਰਾਂ ਨੇ ਪਿੰਡੇ ਉੱਤੇ ਜਿਹੜੀ ਪੋਸਤੀਨ ਪਾਈ ਹੋਈ ਹੈ
ਹੁਣ ਪੰਡਤ ਕੇ ਬਚਨ ਪ੍ਰਬੀ ਨੰਗ
ਸਤਿਗੁਰਾਂ ਨੇ ਇਸ ਪੰਡਤ ਦੇ ਗੱਲਾਂ ਸੁਣ ਕੇ
ਸਿੱਖਿਆ ਦੇਣ ਹਿਤ ਤੇ ਸੰਗਾ ਉਚਰਿਓ ਸ਼ਬਦ ਸੋ ਪ੍ਰੇਮੀ ਉਮੰਗਾ
ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਦੇ ਮਨ ਦਾ ਹੰਕਾਰ ਦੂਰ ਕਰਨ ਵਾਸਤੇ ਸ਼ੁਭ ਉਪਦੇਸ਼ ਦੇਣ ਵਾਸਤੇ ਆਪਣੇ ਮਨ ਦੇ ਵਿੱਚ ਆਪਣੇ ਮਨ ਦੇ ਵਿੱਚੋਂ ਸ਼ਬਦ ਉਚਾਰਨੇ ਕੀਤੇ ਨੇ। ਉਹ ਸ਼ਬਦ ਸਤਿਗੁਰਾਂ ਨੇ ਆਸਾ ਕੀ ਵਾਰ ਵਿੱਚ ਸਲੋਕ ਜਿਹੜਾ ਆਉਂਦਾ ਹੈ ਆਓ ਉਹਨੂੰ ਸਰਵਣ ਕਰੀਏ।
ਸਲੋਕ ਮਹਿਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ
ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਪੰਡਿਤ ਜੀ ਇਹ ਪੰਡਿਤ ਜੀ ਮਹਾਰਾਜ ਪੜ ਪੜ ਗੱਡੀ ਲੱਦੀ ਹੈ ਤੂੰ ਤੇ ਦੋ ਊਠ ਹੀ ਲੱਦ ਕੇ ਲਿਆਇਆ, ਜੇ ਕਿਤੇ ਗੱਡੇ ਲੱਦ ਕੇ ਲੈ ਆਉਂਦਾ ਫਿਰ ਕਿਹੜਾ ਕੁਝ ਹੋ ਜਾਣਾ ਸੀ। ਪੜ ਪੜ ਭਰੀਏ ਸਾਥ ਜੇ ਕਿਤੇ ਤੂੰ ਇੰਨੇ ਗ੍ਰੰਥ ਪੜ ਲਵੇਂ ਕਿ ਉਹ ਗ੍ਰੰਥ ਜਿੰਨੇ ਤੂੰ ਹੁਣ ਤੱਕ ਪੜੇ ਨੇ ਤੇ ਕੁਝ ਵੀ ਹੈ ਨਹੀਂ ਵਿਦਵਾਨ ਦੇ ਤਲ ਤੇ, ਉਹ ਸਾਰੇ ਦੇ ਸਾਰੇ ਜੇ ਨਾਲ ਰੱਖਣਾ ਕਰੇ।
ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ
ਤੇ ਇੰਨੇ ਗ੍ਰੰਥ ਹੋਰ ਪੜ ਲਵੇ ਕਿ ਜਿਹੜੇ ਇੱਕ ਬੇੜੀ ਵਿੱਚ ਪੂਰੇ ਆ ਜਾਣ, ਭਾਵ ਇੱਕ ਬੇੜੀ ਭਰ ਕੇ ਗ੍ਰੰਥਾਂ ਦੀ ਜੇ ਤੂੰ ਇਹ ਤੇ ਤੂੰ ਮਾਰੂ ਥਲ ਦਾ ਇਲਾਕਾ ਉੱਚਾ ਨੀਵਾ ਤੇ ਊਠ ਲਈ ਫਿਰਨਾ, ਜੇ ਤੈਨੂੰ ਕਿਤੇ ਝੀਲਾਂ ਪਾਰ ਕਰਨੀਆਂ ਪੈ ਜਾਣ, ਕਿਉਂਕਿ ਕਸ਼ਮੀਰ ਦਾ ਇਲਾਕਾ ਝੀਲ ਦਾ ਲਾਣਾ, ਜੇ ਝੀਲਾਂ ਪਾਰ ਕਰਨੀਆਂ ਪੈਣ ਤੇ ਤੈਨੂੰ ਬੇੜੀ ਦੀ ਲੋੜ ਪੈ ਗਈ, ਜੇ ਤੂੰ ਬੇੜੀਆਂ ਭਰ ਕੇ ਵੀ ਗ੍ਰੰਥਾਂ ਨੂੰ ਨਾਲ ਲੈ ਲਵੇਂ। ਔਰ ਨਾਲ ਦੀ ਨਾਲ ਕਹਿਣ ਲੱਗੇ ਪੜ ਪੜ ਗੱਡੀਆ ਖਾਤ, ਜੇ ਟੋਏ ਵੱਡੇ ਵੱਡੇ ਕੋਈ ਕਮਰੇ ਬਣਾ ਲੈ ਭੋਰਾ ਪੱਟ ਕੇ ਗ੍ਰੰਥਾਂ ਦਾ ਭਰ ਲਵੇ ਉਹ ਪੜ ਪੜ ਕਰ ਲੈ ਤਾਂ ਵੀ ਕੁਝ ਹੋਣ ਵਾਲਾ ਨਹੀਂ ਹੈ।
ਪੜੀਏ ਜੇ ਤੇ ਬਰਸ ਬਰਸ ਪੜੀਏ ਜੇ ਤੇ ਮਾਤ
ਜਿੰਨੇ ਵੀ ਹੁਣ ਤੱਕ ਤੂੰ ਉਮਰ ਦੇ ਦਿਨ ਬਿਤਾਏ ਨੇ ਉਹ ਮਹੀਨਿਆਂ ਚ ਗਿਣੇ ਗਏ ਨੇ, ਮਾਸ ਨਾ ਮਹੀਨੇ ਦਾ, ਸਾਰੇ ਮਹੀਨੇ ਤੂੰ ਇੰਨੇ ਗ੍ਰੰਥ ਪੜ੍ਹਦਾ ਰਹਿ, ਸਾਰੀ ਉਮਰ ਜਿੰਨੇ ਸਾਲ ਦੀ ਉਮਰ ਹੋ ਗਈ ਹੈ ਜਾਂ ਜੇ ਆਉਣ ਵਾਲੀ ਉਮਰ ਤੈਨੂੰ ਪਤਾ, ਸਾਰੀ ਜ਼ਿੰਦਗੀ ਇਹਨਾਂ ਗ੍ਰੰਥਾਂ ਨੂੰ ਪੜ੍ਹਨਾ ਕਰੇ।
ਪੜੀਏ ਜੇ ਤੀ ਆਰ ਜਾ ਪੜੀਏ ਜੇ ਤੇ ਸਾਥ
ਹੁਣ ਜਿੰਨੀ ਉਮਰ ਹੈ ਸਾਰੀ ਉਮਰ ਬੰਦਾ ਇੱਕੋ ਕੰਮ ਹੀ ਕਰਦਾ ਰਹੇ, ਜਿਵੇਂ ਸਤਿਗੁਰਾਂ ਬਾਣੀ ਚ ਲਿਖਿਆ ਕਾਹੂੰ ਬਿਹਾਵੈ ਬਾਲ ਪੜਾਵਤ। ਕਈ ਮਨੁੱਖਾਂ ਦੀ ਰੱਬ ਨੇ ਡਿਊਟੀ ਇਹ ਲਾਈ ਹੈ ਵਿਚਾਰੇ 50 ਸਾਲ ਤੱਕ ਟੀਚਰ ਬਣ ਕੇ ਬੱਚੇ ਪੜ੍ਹਾਉਂਦੇ ਆ ਤੇ ਪਹਿਲਾਂ 25 ਕੁ ਸਾਲ ਆਪ ਪੜ੍ਹਦੇ, ਜਦੋਂ ਰਿਟਾਇਰਮੈਂਟ ਹੁੰਦੀ ਵਿਚਾਰੇ ਫਿਰ ਟਿਊਸ਼ਨ ਰੱਖ ਲੈਂਦੇ। ਆਖੋ ਸਤਨਾਮ ਸ੍ਰੀ ਕਾਹੂੰ ਬਿਹਾਵੈ ਬਾਲ ਪੜਾਵਤ। ਕਹਿਣ ਲੱਗੇ ਜੇ ਸਾਰੀ ਉਮਰ ਤੂੰ ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਪੜ੍ਹਾਈ ਦਾ ਕੰਮ ਹੀ ਕਰਦਾ ਰਹੇ, ਸਵਾਸ ਤੇਰਾ ਬਿਰਥਾ ਕੋਈ ਨਾ ਜਾਏ।
ਨਾਨਕ ਲੇਖੈ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਕ।
ਸਾਰੇ ਕਹਿਣ ਲੱਗੇ ਕੋਈ ਗੱਲ ਤੇਰੀ ਲੇਖੇ ਵਿੱਚ ਨਹੀਂ ਪੈਣੀ, ਇੱਕੋ ਗੱਲ ਲੇਖੇ ਵਿੱਚ ਪੈਣੀ ਆ, ਇਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਕਰ, ਬਾਕੀ ਦੀਆਂ ਸਭ ਗੱਲਾਂ ਜਿਹੜੀਆਂ ਝੱਖ ਮਾਰਨ ਵਾਲੀਆਂ ਨੇ ਹੋਣ। ਸਤਿਗੁਰਾਂ ਦੇ ਨਾਮ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿ